ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀਓ, ਸ੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ
ਬੰਦਨ,
ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ
ਧਿਆਵੋ,
ਸ੍ਰੀ ਗੁਰ ਰਾਮਦਾਸ ਗੁਣ ਗਾ, ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ
ਨਾਸਕ,
ਹਰ ਗੋਬਿੰਦ ਸੁਭ ਸੁਮਤ ਪਰਕਾਸ਼ਕ, ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ
ਜੋਰੀ,
ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕੇਰ ਪਾਲਾ ਪਰਮ ਕੇਰ
ਪਾਲਾ,
ਸ੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਰੋ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ
ਸੀਸਾ,
ਬੰਦੋ ਬਾਰ ਬਾਰ ਜਗਦੀਸ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ, ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ
ਅਨੁਰਾਗ,
ਸ੍ਰੀ ਗੁਰ ਸ਼ਬਦ ਕਮਾਏ ਚਿਨ ਜੀਤੇ ਪੰਚ
ਵਿਕਾਰ,
ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ
ਤਾਰ,
ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ
ਹੋਏ,
ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ
ਸੋਏ,
ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰ ਅਵਲੋਕੈ ਦ੍ਰਿਗ ਕ੍ਰੋਧ ਤੇ ਜਬਰਦਸਤ ਕਹਿ ਬਾਤ, ਸੁਣ ਬਜੀ ਦੁਖਾਂ ਅਬ ਇਹ ਬੈਠੈ ਕਰੀਏ ਘਾਤ, ਅਵਲੋਕੈ ਦ੍ਰਿਗ ਕ੍ਰੋਧ ਤੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਬਰ ਸ਼ਤਰ ਤਖਤ ਦੇ ਮਾਲਕ, ਵਾਲੀ ਦੋ ਜਹਾਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਬਿਰਾਜਮਾਨ ਗੁਰੂ ਰੂਪ ਸਤ ਸੰਗਤ ਜੀ, ਸੰਧਿਆ ਦੇ ਸਮੇਂ ਦਾ ਦੀਵਾਨ ਸਜਿਆ ਹੈ। ਸੋਦਾਰ ਰਹਿਰਾਜ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਪਾਠ ਔਰ ਇਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਗੁਰੂ ਸਵਾਰੀਆਂ ਦੇ ਪਾਸੋਂ ਸ਼੍ਰਵਣ ਕੀਤਾ ਹੈ। ਹੁਣ ਗੁਰ ਇਤਿਹਾਸ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਕਿ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਬੇਨਤੀ ਕੀਤੀ ਹੈ ਕਿ ਅੱਜ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤਿਨ੍ਹਾਂ ਦੇ ਚਾਰ ਸਾਹਿਬਜ਼ਾਦੇ ਔਰ ਉਹਨਾਂ ਦੇ ਨਾਲ ਜੋ ਬਹੁਤ ਸਾਰੇ ਪਿਆਰੇ ਸਿੱਖ ਜਾਨਾਂ ਹੋਲ ਕੇ ਮੈਦਾਨੇ ਜੰਗ ਦੇ ਵਿੱਚ ਲੜੇ ਔਰ ਸ਼ਹਾਦਤ ਦਾ ਜਾਮ ਪੀਤਾ। ਵੈਸੇ ਤਾਂ ਬਹੁਤ ਸਾਰੀਆਂ ਜੰਗਾਂ ਕਲਗੀਧਰ ਪਿਤਾ ਮਹਾਰਾਜ ਉਹਨਾਂ ਨੇ ਜੀਵਨ ਦੇ ਵਿੱਚ ਹੋਈਆਂ ਨੇ, ਪਰ ਜੋ ਚਮਕੌਰ ਸਾਹਿਬ ਦੀ ਜੰਗ ਜਿਹਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਆਪਣੇ ਦੋ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ, ਔਰ ਇਹ ਐਸੀ ਧਰਤੀ ਹੈ ਚਮਕੌਰ ਸਾਹਿਬ ਦੀ ਜਿਹਦੇ ਬਾਰੇ ਜੋਗੀ ਅੱਲਾ ਯਾਰ ਖਾਂ ਜੀ ਲਿਖਦੇ ਨੇ बस एक ही तीर्थ है हिंद में यात्रा के लिए, कटवाए बाप ने बेटे जहां खुदा के लिए। जोगी जी कहंदे ने ए धरती इस तरह दी है, मेरे देखे दे विच ते जोगी जी कहंदे ने इको ही तीर्थ है, जिथे परमात्मा दे खातर एक पिता ने अपने मुरीद और अपने सपुत्रां नूं कटवाया है, भाव शहीद करवाया है। तो एक ही तीर्थ है हिंद में यात्रा के लिए, बस कहंदा है एक ही तीर्थ। और इस तीर्थ की महानता वो इस तरह भी बयान करता है, कहंदा है चमक है मेहर की चमकौर तेरे जरों में, जहीं से सितारे बन के गए आसमां के लिए। ये चमकौर साहब की धरती जोगी जी कहंदे ने इस तरह की है कि आसमान दे जेड़े तारे ने जोगी जी अनुसार उन्हां दा ते ये कहना है ये भी चमकौर साहब की धरती तो चमक लैके आसमान दे विच चमकदे ने, भाव चमकौर साहब इतना चमकदा है। क्यों चमकदा है? उहदे विच कलगीधर पिता महाराज उन्हां दे प्यारे सिंह जिन्हां दे विच तीन प्यारे साहबान भी ने और बाकी दे प्यार वाले सिंह ने और दो वड्डे साहिबजादे, उन्होंने अपना खून उस मिट्टी दे विच डोल लिया, शहादत दा जाम कीता है। तो ये शहादत किस तरह दे नाल हुई जो इसका सारा इतिहास है पिछोकड़ दे तौर ते आने वाले कुछ दिनों दे विच सतगुरां दी कृपा सदका आपां विचारन दा जतन करांगे। सतगुरु महाराज रहमत करन आपने असीस बख्शनी। कलगीधर पिता महाराज 1999 दे विच विसाखी वाले दिन खालसा पंथ की साजना करते हैं। खालसा पंथ की साजना तो पहला भी सतगुरु महाराज जी दियां पहाड़ी राजियां दे नाल बहुत सारिया जंगा ने जो कि पंगाणी दे जंग तो शुरू हुई और खालसा साजन तो बाद भी ये खालसा पंथ पहाड़ी राजियां ते मुगलां दे अख दे विच तिनके दी तरह रड़कदा रहा। और कई बार उन्होंने पहाड़ी राजियां ने मुगलां ने मिल के आनंदपुर साहिब नूं घेरिया, कई तरह दियां जंगा हुईयां। फिर पहाड़ी राजियां ने अपनी ताकत थोड़ी जान के औरंगजेब दे अगे बेनती कीती। औरंगजेब नूं ए दस्या कि ए उभरदी हुई नवी शक्ति ए गुरु गोबिंद सिंह महाराज जी दा खालसा, अज साडे लई मुसीबत है ते कल नूं तेरे राज तख्त दे लई वी ए मुसीबत बन सकदा है, ए बागी हो सकदे ने, इन्हां दी ताकत वध रही है। तो सियाणियां दा कहना है कि दुश्मन नूं और करजे नूं इनू बहुता समा रहन नहीं देना चाहिदा, जितना छेती हो सके दुश्मन नूं और करजे नूं खत्म कर देना चाहिदा। इस करके तुसी हुण समा रहिंदे कोई ना कोई हीला वसीला करो। तो औरंगजेब ने राजनीतिक पक्ष नूं देखदिया होया पहाड़ी राजियां दी मदद दे लई कई बार फौज भेजी। सैद खां फौज लैके आया, जरनैल सैद खां, वह सतगुरु महाराज जी दे नजरां दा शिकार होया, लै के फौज आया सी पर महाराज जी का सेवक बनिया, मरीद बन गया सतगुरां दे दीदार करके। फिर पेंडे खां उहदे अगवाई दे विच फौज आई, अनवर खां दी अगवाई दे विच फौज आई। सतगुरु महाराज जी ने अपने तीरां दे वरखा दे नाल उन्हां नूं सदा दी नींद सवा दिता। फिर औरंगजेब ने पहाड़ी राजियां दे दुबारा बेनतियां करन ते सरहंद दे सूबे वजीर खां नूं पहाड़ी राजियां दे नाल मिल के आनंदपुर साहिब नूं खत्म करन दा और कलगीधर पिता महाराज जी नूं गिरफ्तार करके जां खत्म करके इह सारे दा सारा जिहड़ा किस्सा सी उहनूं खत्म करन दी हदायत दित्ती औरंगजेब ने। पहाड़ी राजे और वजीर खां, लाहौर दा सूबेदार जबरदस्त खां, इह सारे अपनियां अपनियां फौजां लै के आनंदपुर साहिब पहुंचे। कई दिनां तक जंग हुंदा रहिया और वजीर खां ते जबरदस्त खां पहाड़ी राजियां ने सलाह कीती कि इस तरह दे नाल ए सिंह और गुरु ए हथ आउण वाले नहीं, तो इन्हां नूं क्यों ना आपां घेराबंदी करके घेरे दे विच लै लईए, जदों रस्त पानी मुकेगा कितने क दिन होणगे, दुखी होणगे, आपे बाहर आ जाणगे, भुख दा दुख किसनूं नहीं तंग करदा। तो सारे इन्हां ने सलाह करके सूबियां ने राजियां ने आनंदपुर साहिब नूं घेरा पाया है और बड़े ए भी बाहर बैठे हुए इतनी फौज लै के बड़े दुखी ने कि कुछ क सिंह लै के गुरु साडे नाल आकी होया किले दे विच बैठा है। तो दुखी ते ए सूबे भी और राजे भी सारे बड़े ने, ਪਰ ਇਹਨਾਂ ਦੀ ਪੇਸ਼ ਕੋਈ ਚੱਲਦੀ ਨਹੀਂ, ਘੇਰਾ ਪਾ ਕੇ ਬੈਠੇ ਨੇ। ਕੁਝ ਦਿਨ ਸ਼ਾਂਤੀ ਦੇ ਨਾਲ ਲੰਘੇ ਔਰ ਇੱਕ ਦਿਨ ਸਤਿਗੁਰੂ ਮਹਾਰਾਜ ਆਪਣੀ ਮੌਜ ਦੇ ਵਿੱਚ ਆਏ। ਕਿਲ੍ਹੇ ਦੇ ਵਿੱਚ ਉੱਚੇ ਥਾਂ ਤੇ ਬੈਠੇ ਹੋਏ ਨੇ, ਨਾਲ ਕੁਝ ਸਿੰਘ ਵੀ ਨੇ। ਚੌਰ ਬਰਦਾਰ ਚੌਰ ਕਰ ਰਿਹਾ ਹੈ ਔਰ ਸਤਿਗੁਰੂ ਮਹਾਰਾਜ ਆਪਣੇ ਸਾਰੇ ਸਿੰਘਾਂ ਦੇ ਵੱਲ ਔਰ ਬਾਹਰ ਫੌਜ ਦੇ ਘੇਰੇ ਦੇ ਵੱਲ ਨਿਗਾਹਸਾਨੀ ਕਰਦੇ ਨੇ, ਸਾਰੇ ਪਾਸੇ ਨਿਗਾਹ ਮਾਰ ਕੇ ਦੇਖਦੇ ਨੇ। ਇੱਧਰ ਜ਼ਬਰਦਸਤ ਖਾਂ ਲਾਹੌਰ ਦਾ ਸੂਬੇਦਾਰ ਔਰ ਵਜ਼ੀਰ ਖਾਂ ਉਹ ਬੈਠੇ ਹੋਏ ਗੱਲਾਂ ਕਰਦੇ ਨੇ। ਗੱਲਾਂ ਕਰਦਿਆਂ ਕਰਦਿਆਂ ਸਤਿਗੁਰੂ ਮਹਾਰਾਜ ਜੀ ਤੇ ਉਹਨਾਂ ਦੀ ਨਿਗਾਹ ਪਈ ਤੇ ਜ਼ਬਰਦਸਤ ਖਾਂ ਬੜੇ ਕ੍ਰੋਧ ਦੇ ਨਾਲ ਭਰਿਆ ਕਿ ਅਸੀਂ ਇੱਥੇ ਬਾਹਰ ਘੇਰਾ ਕੱਤ ਕੇ ਬੈਠੇ ਹਾਂ, ਸਾਨੂੰ ਦੁਖੀ ਕੀਤਾ ਏ ਤੇ ਆਪ ਇਹ ਗੁਰੂ ਆਨੰਦਪੁਰ ਸਾਹਿਬ ਦੇ ਵਿੱਚ ਕਿਲ੍ਹੇ ਤੇ ਬੈਠਾ ਆਨੰਦ ਦੇ ਨਾਲ ਮੌਜਾਂ ਦੇ ਨਾਲ ਬੈਠਾ ਹੈ। ਤੋ ਬੜੇ ਕ੍ਰੋਧ ਦੇ ਨਾਲ ਭਰਿਆ ਤੇ ਕ੍ਰੋਧ ਦੇ ਨਾਲ ਭਰ ਕੇ ਉਹ ਵਜ਼ੀਰ ਖਾਂ ਨੂੰ ਜੋ ਕੁਝ ਕਹਿੰਦਾ ਹੈ ਤੇ ਕਿਸ ਤਰ੍ਹਾਂ ਦੇ ਨਾਲ ਉਹ ਸਤਿਗੁਰਾਂ ਤੇ ਹਮਲਾ ਕਰਦਾ ਹੈ, ਆਪਣਾ ਗੁੱਸਾ ਬਾਹਰ ਕੱਢਦਾ ਹੈ, ਇਹ ਸਾਰੀ ਇੱਥੋਂ ਵਿਚਾਰ ਆਪਾਂ ਪ੍ਰਾਰੰਭ ਕਰਦੇ ਹਾਂ ਔਰ ਅੱਗੇ ਤੋਂ ਅੱਗੇ ਚੱਲਦੀ ਸਰਸਾ ਤੋਂ ਹੁੰਦੇ ਹੋਏ ਚਮਕੌਰ ਸਾਹਿਬ ਦਾ ਸਾਰਾ ਇਤਿਹਾਸ ਆਉਣ ਵਾਲੇ ਦਿਨਾਂ ਦੇ ਵਿੱਚ ਸਾਂਝਾ ਕਰਾਂਗੇ। ਜਿਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਹ ਸਾਰੇ ਇਤਿਹਾਸ ਨੂੰ ਕਲਮਬੰਦ ਕੀਤਾ ਹੈ, ਆਪ ਪਿਆਰ ਨਾਲ ਬੈਠ ਕੇ ਸ਼ਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰ ਅਵਲੋਕੈ ਦ੍ਰਿਗ ਕ੍ਰੋਧ ਤੇ ਜ਼ਬਰਦਸਤ ਕਹਿ ਬਾਤ।
ਸਤਿਗੁਰੂ ਮਹਾਰਾਜ ਕਿਲ੍ਹੇ ਦੇ ਵਿੱਚ ਥੋੜਾ ਉੱਚੇ ਥਾਂ ਤੇ ਬੈਠੇ ਨੇ ਤਾਂ ਕਿ ਬਾਹਰ ਸਾਰੇ ਪਾਸੇ ਦਿਖਾਈ ਦੇਵੇ। ਤੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਨੂੰ ਬੈਠਿਆਂ ਹੋਇਆਂ ਜਦੋਂ ਜ਼ਬਰਦਸਤ ਖਾਂ ਨੇ ਦੇਖਿਆ ਤੇ ਗੁੱਸੇ ਦੇ ਨਾਲ ਅੱਖਾਂ ਲਾਲ ਕਰਕੇ ਇਸ ਤਰ੍ਹਾਂ ਦੇ ਨਾਲ ਕਹਿੰਦਾ ਹੈ,
ਸੁਣ ਵਜ਼ੀਰ ਖਾਂ ਅਬ ਇਹ ਬੈਠੇ ਕਰੀਏ ਘਾਤ।
ਨੇੜੇ ਬੈਠਾ ਸੀ ਲਾਹੌਰ ਦੇ ਸੂਬੇ ਦੇ ਨੇੜੇ ਸਰਹੰਦ ਦਾ ਨਵਾਬ ਵਜ਼ੀਰ ਖਾਂ। ਵਜ਼ੀਰ ਖਾਂ ਦੇ ਤਾਈ ਜ਼ਬਰਦਸਤ ਖਾਂ ਕਹਿੰਦਾ, ਵਜ਼ੀਰ ਖਾਂ ਆਪਾਂ ਹੁਣ ਦੇਖੀ ਇੱਥੇ ਬੈਠੇ ਹੀ ਐਸਾ ਦਾ ਲਾਵਾਂਗੇ।
ਲਲਿਤ ਪਾਦਸ਼ੰਦ ਅਲਪ ਵਿਸਾਲ ਤੋਪ ਗਣਿਆਨ ਇੱਕ ਬਾਰ ਦੇਹੋ ਸ਼ੋਰੀ।
ਉਸੇ ਵੇਲੇ ਜ਼ਬਰਦਸਤ ਖਾਂ ਨੇ ਆਗਿਆ ਕੀਤੀ ਸਿਪਾਹੀਆਂ ਦੇ ਤਾਈ ਔਰ ਸਤਿਗੁਰੂ ਮਹਾਰਾਜ ਜੀ ਦੇ ਵੱਲ ਗੁੱਸੇ ਦੇ ਨਾਲ ਤੱਕ ਕੇ ਸਿਪਾਹੀਆਂ ਨੂੰ ਆਗਿਆ ਕਰਕੇ ਬਹੁਤ ਸਾਰੀਆਂ ਵੱਡੀਆਂ ਤੇ ਛੋਟੀਆਂ ਜਿਤਨੀਆਂ ਤੋਪਾਂ ਸਨ ਉਹ ਮੰਗਾ ਲਈਆਂ ਨੇ।
ਸ਼ਿਸ਼ਤ ਲਗਾਏ ਹੱਥੋਂ ਮੈਂ ਆਪੇ ਤਜ ਗੋਲਾ ਗੁਰ ਓਰੇ।
ਔਰ ਨਾਲ ਕਹਿੰਦਾ ਹੈ ਵਜ਼ੀਰ ਖਾਂ ਆ ਤੋਪਾਂ ਮੈਂ ਮੰਗਾ ਲਈਆਂ ਨੇ ਤੇ ਇੱਥੇ ਸਾਰੀਆਂ ਤੋਪਾਂ ਇੱਕੇ ਵਾਰ ਇਹਨਾਂ ਨੂੰ ਲਾਈਨ ਦੇ ਵਿੱਚ ਲਗਾ ਕੇ ਗੋਲੇ ਪਾ ਕੇ ਬਰੂਦ ਪਾ ਕੇ ਮੈਂ ਆਪ ਗੁਰੂ ਜੀ ਦੇ ਉੱਪਰ ਹਮਲਾ ਕਰਾਂਗਾ।
ਹੁਕਮ ਦੀਨ ਤਤਕਾਲ ਮੰਗਾਏ ਲਸ਼ਕਰ ਮਾਹੇ ਜੋ ਠਾਂਡੇ।
ਜਿਹੜੀਆਂ ਫੌਜ ਦੇ ਵਿੱਚ ਬਹੁਤ ਸਾਰੀਆਂ ਤੋਪਾਂ ਸਨ ਉਹਨਾਂ ਦਿਨਾਂ ਦੇ ਵਿੱਚ ਤੋਪ ਸਭ ਤੋਂ ਵੱਡਾ ਹਥਿਆਰ ਸੀ। ਤੋ ਜਿਤਨੀਆਂ ਤੋਪਾਂ ਸਨ ਸਰਹੰਦ ਦੇ ਵਜ਼ੀਰ ਦੀਆਂ ਖਾਂ ਦੀਆਂ ਜਾਂ ਜ਼ਬਰਦਸਤ ਖਾਂ ਦੀਆਂ ਹੋਰ ਸਾਰੀਆਂ ਨੂੰ ਛੇਤੀ ਦੇ ਨਾਲ ਮੰਗਾਇਆ ਗਿਆ ਹੈ।
ਸੁਮਟ ਹਜ਼ਾਰੋਂ ਮਿਲ ਕਰ ਜੋਰੀ ਹੇਰਨ ਕੋ ਰੁਚ ਬਾਡੀ।
ਇਹ ਜਿਹੜੀਆਂ ਤੋਪਾਂ ਨੇ ਇਤਨੀਆਂ ਭਾਰੀ ਨੇ ਕਿ ਇਹਨਾਂ ਨੂੰ ਇੱਕ ਦੋ ਨਹੀਂ ਬਹੁਤ ਸਾਰੇ ਜਿਹੜੇ ਸੂਰਮੇ ਨੇ ਉਹਨਾਂ ਦੀ ਫੌਜ ਹੈ ਉਹ ਮਿਲ ਕੇ ਰੇੜਦੇ ਹਨ।
ਬ੍ਰਿਖ ਤੁਰੰਗਨ ਐਂਚਨ ਕਰਕੇ ਔਰ ਮਾਨਵ ਸਮੁਦਾਇ।
ਔਰ ਇਹ ਤੋਪਾਂ ਇਤਨੀਆਂ ਭਾਰੀ ਨੇ ਇਤਨੀਆਂ ਵੱਡੀਆਂ ਨੇ ਤੇ ਮਨੁੱਖ ਕੱਲੇ ਜਿਹੜੇ ਨੇ ਫੌਜ ਕੱਲੀ ਜਿਹੜੀ ਹੈ ਉਹ ਖਿੱਚ ਨਹੀਂ ਸਕਦੀ। ਤੋ ਉਹਨਾਂ ਦੇ ਅੱਗੇ ਕੁਝ ਬਲਦ ਪਾਏ ਹੋਏ ਨੇ, ਕੁਝ ਬਲਦ ਜੋਤੇ ਨੇ ਔਰ ਕੁਝ ਨਾਲ ਘੋੜੇ ਲਾਏ ਨੇ। ਤੋ ਘੋੜਿਆਂ ਦੇ ਨਾਲ ਬਲਦਾਂ ਦੇ ਨਾਲ ਤੇ ਫੌਜ ਦੇ ਕੁਝ ਸਿਪਾਹੀਆਂ ਨੇ ਲੱਗ ਕੇ ਇਹ ਤੋਪਾਂ ਛੇਤੀ ਲੈ ਕੇ ਆਉਂਦੀਆਂ ਹਨ।
ਬਲ ਤੇ ਪੇਲ ਧਕੇਲਤ ਲਿਆਏ ਨਹੀਂ ਬਿਲੰਬ ਲਗਾਏ।
ਬਸ ਜ਼ਬਰਦਸਤ ਖਾਂ ਦੀ ਆਗਿਆ ਦੀ ਪਾਲਣਾ ਹੋਈ, ਕੋਈ ਬਹੁਤੀ ਦੇਰੀ ਨਹੀਂ ਲਾਈ, ਬੜੀ ਛੇਤੀ ਦੇ ਨਾਲ ਇਹ ਤੋਪਾਂ ਹਾਜ਼ਰ ਕੀਤੀਆਂ ਗਈਆਂ ਹਨ।
ਕਰੀ ਬਰੋਬਰ ਥਿਰ ਇੱਕ ਬੇਰੀ ਗਜ ਤੇ ਉਤਰਿਓ ਸੂਬਾ।
ਇੱਕ ਥਾਂ ਤੇ ਬਿਲਕੁਲ ਆਗਿਆ ਕਰਕੇ ਸੂਬੇ ਨੇ ਉਹਨਾਂ ਤੋਪਾਂ ਨੂੰ ਇੱਕ ਲਾਈਨ ਦੇ ਵਿੱਚ ਕਤਾਰ ਦੇ ਵਿੱਚ ਖੜੀਆਂ ਕਰਵਾ ਦਿੱਤਾ ਔਰ ਆਪ ਹਾਥੀ ਦੇ ਉੱਪਰ ਬੈਠਾ ਹੋਇਆ ਜ਼ਬਰਦਸਤ ਖਾਂ ਥੱਲੇ ਉਤਰਿਆ ਹੈ।
ਉੱਚ ਨੀਚ ਤੋਪਨ ਮੋਹ ਕਰਕੇ ਤਕੇ ਸ਼ਿਸ਼ਤ ਹੋਏ ਕੂਬਾ।
ਔਰ ਜ਼ਬਰਦਸਤ ਖਾਂ ਆਪ ਖੁਦ ਉਹਨਾਂ ਤੋਪਾਂ ਨੂੰ ਸੈੱਟ ਕਰਦਾ ਹੈ, ਉਹਨਾਂ ਦੇ ਮੂੰਹ ਦੇਖਦਾ ਹੈ, ਨਿਸ਼ਾਨਾ ਤੱਕਦਾ ਹੈ ਸਤਿਗੁਰਾਂ ਦੇ ਵੱਲ, ਕਦੇ ਉੱਚਾ ਹੁੰਦਾ ਹੈ ਕਦੇ ਨੀਵਾਂ, ਟੇਢਾ ਹੋ ਕੇ ਕੁੱਬਾ ਹੋ ਕੇ ਉਹਦੇ ਨਿਸ਼ਾਨਿਆਂ ਨੂੰ ਸੈੱਟ ਕਰਦਾ ਹੈ।
ਸਰਬ ਸਭਾ ਕੋ ਔਰ ਸਤਿਗੁਰ ਕੋ ਤਾਕ ਤਾਕ ਬਿਧ ਨੇਕੀ।
ਔਰ ਸਤਿਗੁਰੂ ਮਹਾਰਾਜ ਤੇ ਉਹਨਾਂ ਦੇ ਨਾਲ ਜਿਹੜੇ ਸਿੰਘ ਬੈਠੇ ਨੇ ਸਭਾ ਦੇ ਵਿੱਚ, ਉਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਤੱਕਦਾ ਹੈ ਤੇ ਤੋਪ ਦਾ ਨਿਸ਼ਾਨਾ ਪੂਰਾ ਸੈੱਟ ਕਰਦਾ ਹੈ।
ਥੈਲੀ ਭਰ ਬਰੂਦ ਅਰ ਗੋਲ ਕਰ ਕਰ ਮਤ ਨਿਜ ਹੀ ਕੀ।
ਔਰ ਆਪਣੀ ਜਿਤਨੀ ਇਹਦੇ ਕੋਲ ਮਤ ਹੈ, ਜਿਤਨਾ ਇਹਦੇ ਕੋਲ ਗਿਆਨ ਹੈ ਤੋਪ ਚਲਾਉਣ ਦਾ, ਉਹ ਸਾਰਾ ਇਹਨੇ ਇੱਥੇ ਵਰਤਿਆ। ਔਰ ਨਾਲ ਸਿਪਾਹੀਆਂ ਨੂੰ ਕਹਿ ਕੇ ਬਹੁਤ ਸਾਰਾ ਗੋਲਾ ਬਰੂਦ ਤੋਪਾਂ ਦੇ ਵਿੱਚ ਪਵਾਇਆ ਹੈ।
ਉਤ ਸਿੰਘਨ ਗਤ ਇਨ ਕੀ ਪਿਹ ਕਰ ਬ੍ਰਿੰਦ ਤੋਪ ਅਨਮਾਨੀ।
ਉਧਰ ਜਦੋਂ ਸਿੰਘਾਂ ਦੀ ਵੀ ਨਿਗਾਹ ਪਈ ਕਿ ਜ਼ਬਰਦਸਤ ਖਾਂ ਨੇ ਬੜੀਆਂ ਤੋਪਾਂ ਇਕੱਠੀਆਂ ਮੰਗਵਾ ਲਈਆਂ ਨੇ, ਔਰ ਸਾਰੀਆਂ ਤੋਪਾਂ ਦਾ ਜੋ ਮੂੰਹ ਹੈ ਉਹ ਵੀ ਸਾਡੇ ਵੱਲ ਹੈ।
ਮਹਾਰਾਜ ਅਬ ਲੋਕ ਹੋਤ ਕੋ ਨੀਚਨ ਦੁਰਮਤ ਠਾਨੀ।
ਸਤਿਗੁਰੂ ਮਹਾਰਾਜ ਜੀ ਦੇ ਕੋਲ ਖਾਲਸਾ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਉਹ ਦੇਖੋ ਜ਼ਬਰਦਸਤ ਖਾਂ ਉਹ ਨੀਚ ਮਤ ਵਾਲਾ ਉਹਨੇ ਕਿਤਨਾ ਪਾਪ ਕਮਾਉਣ ਦਾ ਸੋਚ ਰਿਹਾ ਹੈ।
ਖਰੇ ਮਤੰਗ ਤੁਰੰਗਮ ਪੁੰਜੰਗ ਮਨ ਮਾਨਵ ਜਹ ਸਮਦਾਏ।
ਮਹਾਰਾਜ ਉਹ ਦੇਖੋ ਜਿੱਥੇ ਬਹੁਤ ਸਾਰੇ ਹਾਥੀ ਘੋੜੇ ਤੇ ਬਹੁਤ ਸਾਰੇ ਜਿੱਥੇ ਸਿਪਾਹੀ ਇੱਕ ਥਾਂ ਤੇ ਟੋਲਾ ਬੰਨ ਕੇ ਖੜੇ ਹਨ, ਉਹਨਾਂ ਦੇ ਵੱਲ ਧਿਆਨ ਦੇ ਨਾਲ ਦੇਖੋ।
ਤੁਹਾਂ ਤੋਪ ਗਣ ਲਿਆਵਣ ਕੀਨੀ ਹਮ ਹੇਰੀ ਦਿਗ ਲਾਏ।
ਮਹਾਰਾਜ ਉੱਥੇ ਹਾਥੀ ਘੋੜਿਆਂ ਦੇ ਵਿੱਚ ਇੱਕ ਲਾਈਨ ਦੇ ਵਿੱਚ ਦੇਖੋ ਬਹੁਤ ਸਾਰੀਆਂ ਤੋਪਾਂ ਵੀ ਪਈਆਂ ਹੋਈਆਂ ਨੇ, ਔਰ ਇਹਨਾਂ ਨੇ ਤੋਪਾਂ ਹੁਣੇ ਇਕੱਠੀਆਂ ਕੀਤੀਆਂ ਨੇ, ਅਸੀਂ ਅੱਖਾਂ ਲਾ ਕੇ ਧਿਆਨ ਦੇ ਨਾਲ ਦੇਖਿਆ ਹੈ।
ਆਸਨਾ ਹੋਏ ਆਏ ਗਨ ਗੋਲ ਲਗੇ ਦੀਵਾਨ ਮਝਾਰੇ।
ਕਹਿਣ ਲੱਗੇ ਸਿੰਘ ਮਹਾਰਾਜ ਕਿਧਰੇ ਐਸਾ ਨਾ ਹੋਵੇ ਕਿ ਇਹ ਪਾਪੀ ਕੋਈ ਪਾਪ ਕਮਾਉਣ ਤੇ ਇੱਕਦਮ ਗੋਲੇ ਚਲਾਉਣ ਔਰ ਆ ਕੇ ਆਪਣੇ ਇਸ ਦੀਵਾਨ ਦੇ ਵਿੱਚ ਉਹ ਗੋਲੇ ਡਿੱਗ ਜਾਣ।
ਅੰਗ ਭੰਗ ਕਰ ਪ੍ਰਾਣ ਬਿਨਾਸ ਹੈ ਔਚਕ ਗਜਬ ਗੁਜਾਰੇ।
ਔਰ ਆਪਾਂ ਇੱਥੇ ਬੈਠੇ ਹੋਈਏ ਸਭਾ ਲਗਾ ਕੇ ਤੇ ਅਚਾਨਕ ਗੋਲੇ ਆ ਕੇ ਡਿੱਗਣ ਤੇ ਕੋਈ ਮਹਾਰਾਜ ਕੋਈ ਭਿਆਨਕ ਵਰਤਾਰਾ ਨਾ ਵਰਤ ਜਾਵੇ।
ਸਨਮੁਖ ਤੇ ਉੱਠ ਦਿਸ਼ਾ ਦੂਸਰੇ ਥਿਰ ਹੋ ਲਗਾਏ ਦਵਾਨ।
ਇਸ ਕਰਕੇ ਮਹਾਰਾਜ ਸਾਡੀ ਬੇਨਤੀ ਹੈ ਕਿ ਆਪਾਂ ਇੱਥੋਂ ਥੋੜਾ ਜਿਹਾ ਪਾਸੇ ਤੇ ਸਾਈਡ ਤੇ ਹੋ ਜਾਈਏ। ਉਹਨਾਂ ਨੇ ਇੱਥੋਂ ਦੇ ਨਿਸ਼ਾਨੇ ਤੱਕੇ ਨੇ, ਆਪਾਂ ਦੂਸਰੇ ਪਾਸੇ ਤੇ ਸਭਾ ਲਾ ਲੈਂਦੇ ਹਾਂ।
ਤੁਰਕ ਸ਼ਤਰੂ ਕੋ ਕਹਾ ਭਰੋਸਾ ਦੁਸ਼ਟ ਸੋ ਬੇਈਮਾਨ।
ਮਹਾਰਾਜ ਇਹ ਤੇ ਅੱਗੇ ਬੇਈਮਾਨ ਨੇ, ਇਹ ਤੁਰਕਾਂ ਦਾ ਕੀ ਭਰੋਸਾ ਕੀਤਾ ਜਾ ਸਕਦਾ ਹੈ, ਇਹ ਬੜੇ ਦੁਸ਼ਟ ਤੇ ਮਾੜੀ ਸੋਚ ਵਾਲੇ ਹਨ।
ਜਬ ਨਿਰਮੋਹ ਆਪ ਪ੍ਰਭ ਉਤਰੇ ਰਾਜਨ ਦਗਾ ਗੁਜਾਰ।
ਸਿੰਘ ਪੁਰਾਣੀ ਉਦਾਹਰਨ ਦਿੰਦੇ ਨੇ ਕਿ ਮਹਾਰਾਜ ਅੱਗੇ ਵੀ ਇਹਨਾਂ ਨੇ ਇਸ ਤਰ੍ਹਾਂ ਦੇ ਨਾਲ ਕੀਤਾ ਹੈ, ਜਦੋਂ ਆਪ ਜੀ ਨਿਰਮੋਹਗੜ੍ਹ ਕਿਲੇ ਦੇ ਵਿੱਚ ਸੀ ਉਦੋਂ ਵੀ ਇਹ ਪਹਾੜੀ ਰਾਜਿਆਂ ਨੇ ਬੇਈਮਾਨੀ ਕੀਤੀ ਸੀ।
ਤੋਪ ਸਨਮੁਖ ਕਰ ਤਾਕ ਸ਼ਿਸ਼ਤ ਕੋ ਗੋਲਾ ਔਚਕ ਮਾਰ।
ਮਹਾਰਾਜ ਉਦੋਂ ਨਿਰਮੋਹਗੜ੍ਹ ਕਿਲੇ ਤੇ ਵੀ ਇਹਨਾਂ ਨੇ ਆਪ ਤੇ ਹਮਲਾ ਕੀਤਾ ਸੀ ਤੇ ਅਚਾਨਕ ਇਹਨਾਂ ਨੇ ਪਿੱਠ ਤੇ ਵਾਰ ਕਰਦਿਆਂ ਹੋਇਆਂ ਤੋਪ ਦੇ ਗੋਲੇ ਦਾਗੇ ਸਨ।
ਤੈਸੀ ਬਿਧ ਇਨ ਕੀ ਅਬ ਦੇਖਤ ਰਚਿਓ ਪਾਪ ਮਤ ਪਾਪੀ।
ਮਹਾਰਾਜ ਸਾਨੂੰ ਲੱਗਦਾ ਹੈ ਕਿ ਇਹ ਉਹੀ ਚੀਜ਼ ਨੂੰ ਫਿਰ ਦੁਹਰਾਉਣਗੇ, ਇਹ ਪਾਪੀ ਮਤ ਵਾਲੇ ਨੇ, ਇਹਨਾਂ ਦੇ ਹਿਰਦੇ ਦੇ ਵਿੱਚ ਪਾਪ ਹੈ, ਇਹ ਦੁਬਾਰਾ ਆਪਣੇ ਨਾਲ ਬੇਈਮਾਨੀ ਕਰਨਗੇ।
ਬਿਨਾ ਜੰਗ ਤੇ ਮਾਰਨ ਚਾਹਤ ਮੰਦ ਮਹਿਦ ਸੰਤਾਪੀ।
ਮਹਾਰਾਜ ਇਹ ਬੜੀ ਮਾੜੀ ਬੁੱਧੀ ਵਾਲੇ ਇਹ ਜਾਣਦੇ ਹਨ ਕਿ ਅਸੀਂ ਤੁਹਾਨੂੰ ਜੰਗ ਦੇ ਵਿੱਚ ਤੇ ਮਾਰ ਨਹੀਂ ਸਕਦੇ, ਇਹ ਤੁਹਾਡਾ ਤੇ ਸਿੰਘਾਂ ਦਾ ਜੰਗ ਚ ਮੁਕਾਬਲਾ ਨਹੀਂ ਕਰ ਸਕਦੇ, ਇਸ ਕਰਕੇ ਜੰਗ ਤੋਂ ਬਗੈਰ ਇਹ ਧੋਖੇ ਨਾਲ ਤੁਹਾਨੂੰ ਔਰ ਸਾਨੂੰ ਮਾਰਨਾ ਚਾਹੁੰਦੇ ਹਨ।
ਆਸ਼ੀ ਬਾਤ ਦਾਸ ਕਰ ਬੇਨਤੀ ਜੈਸੀ ਬਿਧ ਲਖ ਪਾਈ।
ਮਹਾਰਾਜ ਸਾਨੂੰ ਤੇ ਜਿਸ ਤਰ੍ਹਾਂ ਦੇ ਨਾਲ ਚੰਗਾ ਲੱਗਾ ਅਸੀਂ ਤੇ ਆਪਣੇ ਔਰ ਆਪ ਜੀ ਦੇ ਭਲੇ ਦੀ ਸੋਚ ਕੇ ਤੁਹਾਡੇ ਅੱਗੇ ਬੇਨਤੀ ਕੀਤੀ ਹੈ।
ਅੱਗੇ ਜਿਮਰਾਵਰ ਹੋਏ ਮਰਜੀ ਕਰੋ ਜਥਾ ਮਨ ਭਾਈ।
ਬਾਕੀ ਮਹਾਰਾਜ ਤੁਸੀਂ ਅੰਤਰ ਜਾਮੀ ਹੋ, ਆਪ ਸਿਆਣੇ ਪ੍ਰਭੂ ਰੂਪ ਹੋ, ਜਿਵੇਂ ਤੁਹਾਨੂੰ ਚੰਗਾ ਲੱਗੇ, ਸਾਡੀ ਤੇ ਕੇਵਲ ਦਾਸਾਂ ਦੀ ਬੇਨਤੀ ਹੈ, ਅੱਗੇ ਜਿਵੇਂ ਆਪ ਜੀ ਦੀ ਮੌਜ ਹੋਵੇ।
ਸੁਣ ਕਰ ਸ਼੍ਰੀ ਕਲਗੀ ਧਰ ਬੋਲੇ ਸੁਣੋ ਖਾਲਸਾ ਪਿਆਰੇ।
ਖਾਲਸਾ ਜੀ ਦੀ ਇਸ ਤਰ੍ਹਾਂ ਨਿਮਰਤਾ ਭਰੀ ਬੇਨਤੀ ਨੂੰ ਸੁਣ ਕੇ ਕਲਗੀ ਧਰ ਪਿਤਾ ਮਹਾਰਾਜ ਕਹਿਣ ਲੱਗੇ, ਹੇ ਪਿਆਰੇ ਖਾਲਸਾ ਜੀ, ਮੇਰਾ ਵੀ ਜਿਹੜਾ ਬਚਨ ਹੈ ਉਹਨੂੰ ਧਿਆਨ ਨਾਲ ਸੁਣੋ।
ਕਾਲ ਕੌਚ ਤਨ ਪਹਿਰਨ ਕੀਨੀ ਬ੍ਰਹਮ ਕੌਚ ਉਰ ਧਾਰੇ।
ਸਤਿਗੁਰੂ ਕਹਿਣ ਲੱਗੇ ਅਸੀਂ ਸਰੀਰ ਦੇ ਉੱਪਰ ਕਾਲ ਦੀ ਕਵਚ ਧਾਰਨ ਕੀਤੀ ਹੈ ਔਰ ਸਾਡੇ ਹਿਰਦੇ ਦੇ ਵਿੱਚ ਬ੍ਰਹਮ ਦਾ ਕਵਚ ਹੈ, ਭਾਵ ਸਾਡੇ ਹਿਰਦੇ ਦੇ ਵਿੱਚ ਨਾਮ ਵਸਿਆ ਹੋਇਆ ਹੈ,
परमात्मा दे नाम नूं धन गुरु अर्जन देव महाराज भी कवच दसदे ने, सतगुरु कृपा करदे ने, राम कवच दास कास नाहु, कोट शस्त्र तिस बेदत नाहु। तो करोड़ा शस्त्र भी होण ते इस कवच नूं विन नहीं सकदे। राम कवच, राम दा नाम एक कवच है। और ए महाराज कहंदे ने असीं अपने शरीर ते धारण कीता है धन गुरु अर्जन देव महाराज। तो कलगीधर कहंदे ने, खालसा जी, राम दा नाम जो ब्रह्म दा नाम है, अकाल पुरख दा नाम, ओ साडे हिरदे दे विच तन मन दे विच है। तो असीं अपने तन ते राम दे नाम दा कवच धारण कीता है।
जेते सेल सांग सार शक्ति तोमर गोला गोली।
इस करके ए जेड़ा कवच है राम दे नाम दा, परमात्मा दी कृपा दा, ए ऐसा है कि कोई बरछा बरछी, कोई तीर गोला गोली, कोई तुमर इस नू विन नहीं सकदा।
कंटक दुष्ट अनेक यतनता मारे जे हम और।
चाहे कोई मनुख कितने भी साडे ते गोले चलावे, कितने भी शस्त्र चलावे, ए राम दे नाम दा, ब्रह्म दे नाम दा ऐसा कवच है जिन्नू कोई विन नहीं सकदा।
एक न लाग सके तन हमरे सब उपाय ने फलावे।
सतगुरु कहन लगे ए चाहे कितने उपा कर लैन, पर साडे उपर इन्ना दा कोई वस नहीं चलेगा।
महाकाल काली रखवारे दे कर हाथ बचावे।
क्योंकि ओ जो कालां दा काल महाकाल है, ओ साडा रखवाला है, ओ आप हाथ दे के साड़ी रखिया करने वाला है। ओही परमात्मा जेड़ा गर्भ दे विच भी रखिया करदा है, ते उस परमात्मा दी रखवाली दे बारे इलाही बाणी दे भी बोल हन, रखे रखन हार आप उबारियन। गुरु नू गुरु महाराज कृपा करदे ने, परमात्मा आप बचाउंदा है, आप सिख दी अपने भगत दी रखिया करदा। ते कलगीधर पिता महाराज उन्हां दे भी अपने बचन ने, रोगन ते अर सोगन ते जल जोगन ते बहु भांत बचाव, सत्र अनेक चलावत काव तौ तन एक ना लागन पावे। राखत है अपनो कर दय कर, परमात्मा आप रहमत करके अपने संतां दी भगतां दी हथ दे के रखिया करदा है। राखत है अपनो कर दय कर, पाप सबूह ना भेटन पावे। फिर सतगुरु कहंदे ने, और की बात कहां कह तो सौ, सो पेट ही के पट बीच बचाव। जे तेनू किसे तरह दा परमात्मा दी रखवाली ते कोई शक है, सतगुरु कहंदे ने जेड़ा पेट दे विच पाव मां दे गर्भ दे विच बचाउंदा है, क्या ओ बाहर दे दुश्मना तो नहीं बचा सकेगा। तो ओ परमात्मा जेड़ा गर्भ दी अग्नि तो बचाउंदा है, 9 महीने बच्चे नू सांभ के रखदा है, ओ परमात्मा साडा रखवाला है।
सर्व लोह की रक्षा हमको उठत बैठत चले।
सतगुरु कहन लगे, खालसा जी, ओ जो सर्व लोह है, जो परिपूर्ण परमात्मा है, ओदी हाडे ते हर वेले रखिया है, ओ अंग संग साडे नाल उठदिया बैठदिया चलदा है।
पेश न जाए मलेशन को कुछ कर तो पाए बिसाले।
महाराज कहन लगे, तुहाडे सामने ए सारे मलेश अगे भी ते हुण भी उपा करके हार जानगे, थक जानगे, पर इन्हां दी कोई वाह पेश नहीं चलेगी।
इतनी कहत होते श्री सतगुरु छोटी तोप समदाई।
सतगुरु महाराज इस तरह दे नाल सिखां दे नाल बचन बिलास कर रहे सन, ते इतने समय नू उधरों जबरदस्त खां ने तोपां चला दित्तियां, ते एकदम गोले चले हन।
गाज गाज कर बार बार जन गिरी सो गिर पर आई।
भाई साहब जी कहंदे ने, एकदम तोपां चलियां ते जिवें बिजली असमान दे विच गड़कदी है, इस तरह दे नाल गाज गाज करदे होए तोपां दे विचों गोले एकदम उठे हन।
अंध धुंद कबार पयो तब उठ तूम नभ छायो।
गोले चलण दे नाल तोपां चलण ਦੇ ਨਾਲ ਆਵਾਜ਼ ਵੀ ਭਿਆਨਕ ਹੋਈ, ਤੇ ਸਾਰੇ ਪਾਸੇ ਇੱਕ ਵਾਰ ਅੰਧ ਧੁੰਦ ਛਾ ਕੇ ਧੂਹਾ ਹੋ ਗਿਆ ਹੈ।
ਖਰੇ ਤੁਰੰਗ ਮਤੰਗਨ ਦੀਖਤ ਨਿਕਟ ਸਥਾਨ ਹਿਲਾਇਓ।
ਭਾਈ ਸਾਹਿਬ ਕਹਿੰਦੇ ਨੇ, ਧੂਆਂ ਇਤਨਾ ਹੋ ਗਿਆ ਹੈ, ਪ੍ਰਦੂਸ਼ਣ ਇਤਨਾ ਉੱਥੇ ਹੋ ਗਿਆ ਕਿ ਨੇੜੇ ਖੜੇ ਹੋਏ ਇਤਨੇ ਵੱਡੇ ਵੱਡੇ ਹਾਥੀ ਘੋੜੇ ਉਹ ਵੀ ਦਿਖਾਈ ਨਹੀਂ ਦਿੰਦੇ, ਔਰ ਜਿੱਥੇ ਤੋਪਾਂ ਚੱਲੀਆਂ ਨੇ ਨੇੜੇ ਨੇੜੇ ਦੀ ਉਹਨਾਂ ਧਰਤੀ ਹਿਲਾ ਕੇ ਰੱਖ ਦਿੱਤੀ ਹੈ।
ਪ੍ਰਤ ਧੁਨੀ ਉੱਠੀ ਸੈਲ ਅਰੜਾਏ ਸ਼ਬਦ ਸਹੇ ਨਹਿ ਸ਼੍ਰੋਣ।
ਕਿਉਂਕਿ ਆਨੰਦਪੁਰ ਸਾਹਿਬ ਦਾ ਜਿਹੜਾ ਇਲਾਕਾ ਹੈ ਉਹ ਸਾਰੇ ਦਾ ਸਾਰਾ ਪਹਾੜੀ ਇਲਾਕਾ ਹੈ, ਤੋ ਤੋਪਾਂ ਚੱਲੀਆਂ ਪਹਾੜਾਂ ਦੇ ਵਿੱਚੋਂ ਜਿਹੜੀ ਆਵਾਜ਼ ਹੈ ਉਹ ਚੱਲਣ ਦੇ ਨਾਲ ਦੁਬਾਰਾ ਵਾਪਸ ਆਏ ਪਹਾੜਾਂ ਦੇ ਨਾਲ ਟਕਰਾ ਕੇ, और ऐसी भयानक आवाज है कि जिन्हू कन सहार नहीं सकते।
कड़कै तोपा बल बरूद ते आगे अटकह कौन,
और ऐसिया तोपा जिन्हां दी आवाज इतनी है ते जिन्हां दे चलन दे नाल धरती हिलदी है ते इतना धुआं प्रदूषण हुंदा है कि हाथी कोड़े दिखाई नहीं देंदे, ऐसिया तोपा दे सामने कौन खड़ सकदा है।
सगरे गोले गिर के सिर ते उचे नभ को जाई,
पर भाई साहब जी कहंदे ने जबरदस्त खान ने ए जितनिया तोपा दे विच गोले पा के चलाए ने ए सारे दे सारे आकाश दे उपरों दी लंघ गए ने, सतगुरु महाराज जी दे उपर दी लंघ गए हन।
चरियो दीवान सगल विच श्री प्रभ कहते शुहन न पाई,
सतगुरु महाराज सारे सिंघा दे विच बैठे हुए सोभ दे ने, सारे सिंह भी सतगुरां दे चरणा विच बैठे ने और किसे नू कोई एक गोला छूया भी नहीं है।
ऊपर मुख कर देख तो है सिंह शूकत जाहे आकाश,
सिंह जेड़े ने ओ ऊपर नू मुंह करके देखदे ने के गोले जेड़े आकाश दे विचों दी लंघ दे जांदे हन।
परे शिवर जे तुरकन काले तिनको करत विनाश,
एक पासे ते ओ है जिधर जबरदस्त खां ने तोपां चलाईयां ते घेरा पाया होया है आनंदपुर साहिब नू, ओ गोले इतने उच्चे हो गए ने, तोपा दे मुंह इतने उच्चे सन कि सतगुरु महाराज जी दे उपर दी लंघ के अगले पासे जिथे मुगलां दी फौज दूजे पासे घेरे ते है उन्हां दे विच जा के उन्हां दे तंबुआं दे उपर ए गोले डिगे हन।
शुभट पवंगन करे संघारण हाहाकार मचायो,
जदों ए तोपा दे गोले एकदम जा के अचानक मुगलां दी फौज दे दूसरे पासे डिगे ने, बहुत सारे हाथी घोड़े आसमान दे विच उड़दे दिखाई दिते और सारे पासे हाहाकार मच गई है।
पिख सूबे तोपन मुख उच्चा फेरो पेच निवायो,
जदों जबरदस्त खां ने देखिया कि ए ते निशाना बहुत उच्चा हो गया तो तोपां दे मुंह उच्चे देख के निशाना गलत गया देख के उसे वेले उन्हां नू पेच कमा के नीवा कीता गया है।
सगरी मह थैली पुन काली गोला गज ते ठोका,
बस उन्हां दे मुंह थले करके जबरदस्त खां ने छेती दे नाल होर बरूद दियां थैलियां पा के चंगी तरह दे नाल ठोक के उन्हां नू भर दिता है।
करी त्यार पुनता के शिष्ट को बारंबार बलोका,
और छेती दे नाल जबरदस्त खां ने बारा निशाना तकिया, हुन वार वार निशाने तकदा है कि दूसरी बार भी किधरे गलती ना हो जावे तो पूरियां तैयार कर दितियां निशाना तान के।
दुतिया शलख फिर ताक प्रहारी दारुण नाद उठावा,
दूसरी बार फिर जबरदस्त खां ने चंगी तरह दे नाल निशाना तक के सतगुरां दे वल दूसरा हमला कीता ते दुबारा चल दियां तोपां दी दुबारा दाड़ दाड़ दी आवाज होई है।
धूम धार तह जित कित पसरी नह देखण कुछ पावा,
मां ते पहला ही अजे खत्म नहीं सी होया ते दुबारा चलन दे नाल ए तोपां दे नाल होर बहुत सारी अंध धुंद पैदा होई, किसे नू कुछ दिखाई नहीं देंदा।
गिर की जड़ मैं गोले सगले जाए लगे एक बारी,
ए जदों दूसरी बार नीवे मुंह करके तोपां दे गोले चलाए गए ए इतने नीवे कर दिते जबरदस्त खां ने कि ओ सारे दे सारे पहाड़ दियां जड़ां दे विच थल्ले मिट्टी ते जा के वजे हन।
विखे खालसा हरखत होए कर तुरकण की मत मारी,
खालसा जी देखदे ने सिंह देखदे ने कि पहला जबरदस्त खां ने हवा दे विच हवाई फैरी कर छड़े ते हुण जमीन दे विच पहाड़ दियां कंदरां दे विच ए गोले सुट रहा है, ए ते इस तरह लगदा है जिवें इन्हां दी मत मारी गई है।
जगत पति को चाहत हतबे सीपन सिंधे उलीचे,
सिंह कहंदे ने कि ए महामूर्ख लोग ए ते जगत दे पति भाव गुरु गोबिंद सिंह महाराज जी ते जो परमात्मा रूप ने उन्हां ते हमला करना चाहुंदे ने, उन्हां नू खत्म करना चाहुंदे ने, ए ते इस तरह दी गल है जिवें कोई सिप्पियां लै के कोई कौलियां कोई भांडे लै के ते समुंदर नू पुठा करना चाहे।
भगनो सहल मशक जिम चितवत कीट समेरू खींचे,
भाई साहब कहंदे ने ए ते इस तरह दे नाल है जिवें एक कीड़ी सुमेर पर्वत नू हिमालया पर्वत नू खिंचना चाहे, ए किवें हो सकदा है, जां फिर एक छोटा जिहा मच्छर दा दाणा ओ पहाड़ नू भन्नना चाहे तो मच्छर दी की औकात के ओ पहाड़ दा सामना कर सके, कीड़ी दे विच की औकात के ओ हिमालया पर्वत नू हिला सके, ਤੋਂ ਇਹ ਜ਼ਬਰਦਸਤ ਖਾਂ ਵਿਚਾਰਾ ਕੀ ਕਰੇ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਕੁਝ ਵਿਗਾੜ ਸਕਦਾ ਹੈ।
ਬਿਸਮਤ ਸੂਬੇ ਸਰਬ ਤੋਪ ਗਨ ਕ੍ਰੋਧਤ ਹੋਏ ਕਛ ਵਾਈ।
ਇੱਦਾਂ ਜਦੋਂ ਦੋ ਵਾਰੀ ਨਿਸ਼ਾਨੇ ਲਾਏ ਤੇ ਦੋਵੇਂ ਵਾਰੀ ਗਲਤ ਚਲੇ ਗਏ ਔਰ ਜ਼ਬਰਦਸਤ ਖਾਂ ਨੇ ਖੁਦ ਨਿਸ਼ਾਨਾ ਲਾਇਆ ਸੀ ਤੋ ਦੋਨੋ ਵਾਰੀ ਨਿਸ਼ਾਨੇ ਗਲਤ ਚਲੇ ਗਏ ਤੇ ਦੋਨੋ ਸੂਬੇ ਜਿਹੜੇ ਨੇ ਸਰਹੰਦ ਦਾ ਵੀ ਤੇ ਲਾਹੌਰ ਦਾ ਬੜੇ ਹੈਰਾਨ ਨੇ ਤੇ ਬੜੇ ਕ੍ਰੋਧ ਦੇ ਨਾਲ ਭਰ ਗਏ ਹਨ।
ਕਰ ਕਰ ਬੁੱਧ ਬਲ ਅਨਕ ਘਾਤ ਤੇ ਸ਼ੋਰ ਦੇਈ ਸਮਦਾਈ।
ਇਹਨਾਂ ਨੇ ਕਈ ਵਾਰੀ ਇਧਰ ਉਧਰ ਨੂੰ ਤੋਪਾਂ ਕਰਕੇ ਸੈੱਟ ਕਰਕੇ ਚਲਾਈਆਂ ਪਰ ਹਰ ਵਾਰੀ ਇਹਨਾਂ ਦੀਆਂ ਤੋਪਾਂ ਦੇ ਨਿਸ਼ਾਨੇ ਗਲਤ ਚੱਲਦੇ ਹਨ।
ਨੀਚੇ ਮੁਖ ਜਬ ਕਰੇ ਤੋਪ ਕੋ ਗਿਰ ਕੀ ਜੜ ਮੈਂ ਲੱਗੇ।
ਜਦੋਂ ਵੀ ਤੋਪ ਦਾ ਮੂੰਹ ਪਹਿਲਾਂ ਉੱਚਾ ਹੁੰਦਾ ਹੈ ਤੇ ਆਕਾਸ਼ ਦੇ ਵਿੱਚੋਂ ਦੀ ਗੋਲੇ ਲੰਘਦੇ ਨੇ ਥੱਲੇ ਨੂੰ ਕਰਦੇ ਨੇ ਤੇ ਉਹ ਸਾਰੇ ਗੋਲੇ ਪਹਾੜ ਦੀਆਂ ਕੰਦਰਾਂ ਦੇ ਵਿੱਚ ਜੜਾਂ ਦੇ ਵਿੱਚ ਵੱਜਦੇ ਹਨ।
ਜੇ ਉੱਚੋ ਕਰ ਛੋੜੇ ਗੋਲਾ ਤਤ ਸ਼ਿਨ ਜਾਵਤ ਆਗੇ।
ਇਹਨਾਂ ਨੇ ਫਿਰ ਦੇਖਿਆ ਕਿ ਗੋਲੇ ਨੀਵੇਂ ਡਿੱਗਦੇ ਨੇ ਉੱਚੇ ਕਰਨੇ ਚਾਹੀਦੇ ਨੇ ਤੇ ਤੋਪਾਂ ਦੇ ਮੂੰਹ ਉੱਚੇ ਕਰਦੇ ਨੇ ਤੇ ਉਹ ਅਸਮਾਨ ਦੇ ਵਿੱਚੋਂ ਦੀ ਉੱਪਰ ਲੰਘ ਜਾਂਦੇ ਹਨ।
ਸ਼ੂਕਤ ਨਭ ਮੈਂ ਨਿਫਲ ਪਰੇ ਕਿਤ ਬਾਹਮੇ ਕੇ ਦਾਹਨੇ ਜਾਈ।
ਕੋਈ ਗੋਲਾ ਸੱਜੇ ਚਲਿਆ ਜਾਂਦਾ ਹੈ ਕੋਈ ਖੱਬੇ ਚਲਿਆ ਜਾਂਦਾ ਹੈ ਕੋਈ ਸ਼ੂਕਦਾ ਹੋਇਆ ਹਵਾਈ ਦੀ ਤਰ੍ਹਾਂ ਆਕਾਸ਼ ਦੇ ਵਿੱਚੋਂ ਦੀ ਪੰਛੀਆਂ ਦੀ ਤਰ੍ਹਾਂ ਲੰਘ ਜਾਂਦਾ ਹੈ ਸਤਿਗੁਰਾਂ ਤੇ ਕੋਈ ਨਹੀਂ ਲੱਗਦਾ।
ਸਰਬ ਸਭਾ ਜੁਤ ਸਤਿਗੁਰ ਬੈਸੇ ਚਿੰਤਾ ਕਿਸ ਹੋਣਾ ਕਾਈ।
ਸਤਿਗੁਰੂ ਮਹਾਰਾਜ ਆਪਣੇ ਸਾਰੇ ਸਿੰਘਾਂ ਦੇ ਨਾਲ ਉੱਥੇ ਆਨੰਦ ਦੇ ਨਾਲ ਸਭਾ ਦੇ ਵਿੱਚ ਬੈਠੇ ਨੇ ਔਰ ਕਿਸੇ ਨੂੰ ਕੋਈ ਮੌਤ ਦੀ ਚਿੰਤਾ ਨਹੀਂ ਹੈ।
ਬਾਰ ਬਾਰ ਤਾਕਤ ਪੁਨ ਸ਼ੋਰ ਹੈ ਕਰ ਕਰ ਨਿਜ ਮਤ ਆਛੇ।
ਇਹਨਾਂ ਨੇ ਆਪਣੀ ਆਪਣੀ ਮਤ ਦੇ ਨਾਲ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਜਿਤਨਾ ਹੋ ਸਕਿਆ ਵੱਧ ਤੋਂ ਵੱਧ ਕਈ ਵਾਰੀ ਇਹਨਾਂ ਨੇ ਯਤਨ ਕੀਤਾ ਤੱਕ ਤੱਕ ਕੇ ਗੋਲੇ ਛੱਡਦੇ ਹਨ।
ਨਹਿ ਦੀਵਾਨ ਮੈਂ ਗੋਲਾ ਲੱਗਿਓ ਜਹ ਮਾਰਨ ਕੋ ਬਾਂਛੇ।
ਜਿੱਥੇ ਮਾਰਨਾ ਚਾਹੁੰਦੇ ਨੇ ਸਤਿਗੁਰੂ ਮਹਾਰਾਜ ਜੀ ਦੀ ਸਭਾ ਦੇ ਵਿੱਚ ਗੋਲਾ ਸੁੱਟਣਾ ਚਾਹੁੰਦੇ ਨੇ ਇਹ ਸਾਰੇ ਦੇ ਸਾਰੇ ਤੋਪ ਜੀ ਨਿਸਫਲ ਹੋ ਰਹੇ ਨੇ ਕਿਸੇ ਦਾ ਗੋਲਾ ਸਤਿਗੁਰਾਂ ਦੀ ਸਭਾ ਦੇ ਵਿੱਚ ਨਹੀਂ ਡਿੱਗਦਾ।
ਇੱਕ ਕੀ ਨਿੰਦਾ ਦੂਸਰ ਕਰ ਕਰ ਤਾਕ ਤਾਕ ਕਰ ਛੋੜ।
ਜਦੋਂ ਇੱਕ ਤੋਪ ਜੀ ਗੋਲਾ ਚਲਾਉਂਦਾ ਹੈ ਤੇ ਉਹ ਨਿਸ਼ਾਨੇ ਤੇ ਨਹੀਂ ਲੱਗਦਾ ਦੂਸਰਾ ਨੇੜਿਓਂ ਕਹਿੰਦਾ ਹੈ ਤੈਨੂੰ ਬੜੀ ਅਕਲ ਹੈ ਇਧਰ ਪਾਸੇ ਤੇ ਹੋ ਮੈਂ ਤੋਪ ਦਾ ਗੋਲਾ ਚਲਾਉਂਦਾ ਹਾਂ ਦੂਸਰੇ ਦਾ ਨਿਸਫਲ ਹੁੰਦਾ ਹੈ ਤੇ ਤੀਸਰਾ ਉਹਨੂੰ ਕਹਿੰਦਾ ਹੈ ਤੈਨੂੰ ਵੀ ਪਤਾ ਨਹੀਂ ਲੱਗਦਾ ਤੂੰ ਸਾਈਡ ਤੇ ਹੋ ਮੈਂ ਗੋਲਾ ਚਲਾਉਂਦਾ ਹਾਂ ਤੋ ਇਸ ਤਰ੍ਹਾਂ ਦੇ ਨਾਲ ਇੱਕ ਦੂਸਰੇ ਦੀ ਨਿੰਦਿਆ ਕਰਦੇ ਨੇ ਇੱਕ ਦੂਸਰੇ ਨਾਲ ਝਗੜਾ ਕਰਦੇ ਨੇ ਲੜਦੇ ਹਨ।
ਜੇਤਕ ਵਿਦਿਆ ਕਰ ਪਚ ਹਾਰੇ ਗਯੋ ਨਾ ਸਤਿਗੁਰ ਧੁਰ।
ਭਾਈ ਸਾਹਿਬ ਕਹਿੰਦੇ ਨੇ ਜਿਤਨੇ ਤੋਪਚੀ ਸਨ ਤੇ ਜ਼ਬਰਦਸਤ ਖਾਂ ਨੇ ਵੀ ਆਪਣਾ ਅੱਡੀ ਚੋਟੀ ਦਾ ਜ਼ੋਰ ਲਾਇਆ ਜੋ ਵਿਦਿਆ ਸੀ ਸਾਰੀ ਵਰਤ ਕੇ ਦੇਖ ਲਈ ਪਰ ਸਤਿਗੁਰਾਂ ਦੇ ਉੱਪਰ ਇਹਨਾਂ ਦਾ ਕੋਈ ਗੋਲਾ ਜਾ ਕੇ ਨਹੀਂ ਡਿੱਗਾ।
ਤਜੀ ਸੈਂਕੜੇ ਮੋਹਰ ਮਹੂ ਸਭ ਪਾਏ ਬਰੂਦ ਅਰ ਗੋੜਾ।
ਇੱਕ ਨਹੀਂ ਦੋ ਨਹੀਂ ਸੈਂਕੜੇ ਵਾਰ ਇਹਨਾਂ ਨੇ ਗੋਲੇ ਚਲਾਏ ਬਹੁਤ ਸਾਰੇ ਪਰ ਹਰ ਇੱਕ ਗੋਲਾ ਜਿਹੜਾ ਉਹ ਨਿਸਫਲ ਹੀ ਗਿਆ ਹੈ।
ਧੂਮ ਧਾਰ ਤੇ ਅੰਧ ਧੁੰਦ ਪਾ ਅਧਕ ਮਚਿਓ ਤਬ ਸ਼ੋਰ।
ਜਦੋਂ ਇਸ ਤਰ੍ਹਾਂ ਦੇ ਨਾਲ ਸੈਂਕੜੇ ਤੋਪ ਦੇ ਗੋਲੇ ਚਲਾਏ ਗਏ ਤੇ ਸਾਰੇ ਪਾਸੇ ਅੰਧ ਧੁੰਦ ਮਚ ਗਈ ਹੈ।
ਯਤਨ ਕਰਤ ਅਰ ਤੋਪ ਚਲਾਵਤ ਤਬ ਸੰਧਿਆ ਹੋਇਆ।
ਇਸ ਤਰ੍ਹਾਂ ਦੇ ਨਾਲ ਯਤਨ ਕਰਦਿਆਂ ਤੋਪ ਨੂੰ ਸਿੱਧਾ ਪੁੱਠਾ ਕਰਦਿਆਂ ਉੱਤੇ ਥੱਲੇ ਕਰਦਿਆਂ ਗੋਲੇ ਚਲਾਉਂਦਿਆਂ ਹੋਇਆਂ ਇਹਨਾਂ ਨੂੰ ਸਾਰਾ ਦਿਨ ਲੰਘ ਗਿਆ ਸਵੇਰ ਤੋਂ ਸ਼ਾਮਾਂ ਪੈ ਗਈਆਂ ਹਨ।
ਬਹੁ ਬਿਸਮਾਏ ਰਹੇ ਪਛਤਾਵਤ ਬੜੀ ਘਾਤ ਅਬ ਪਾਈ।
ਸਾਰੇ ਮਨ ਦੇ ਵਿੱਚ ਬੜਾ ਪਛਤਾਉਂਦੇ ਨੇ ਕਿ ਚੰਗਾ ਦਾਅ ਲੱਗਾ ਸੀ ਸਤਿਗੁਰੂ ਮਹਾਰਾਜ ਉੱਪਰ ਦੀਵਾਨ ਲਾ ਕੇ ਬੈਠੇ ਸਨ ਹੁਣ ਚੰਗਾ ਸਮਾਂ ਬਣਿਆ ਸੀ ਪਰ ਸਾਡੇ ਕੋਲੋਂ ਮੌਕਾ ਹੱਥ ਦੇ ਵਿੱਚੋਂ ਨਿਕਲ ਗਿਆ ਹੈ।
ਲਗਤ ਜੇ ਗੋਲੇ ਗੋਰ ਸਮੇਤ ਅਬ ਹੋਤ ਸੰਘਾਰਨ ਸਾਰੇ।
ਕਹਿੰਦੇ ਨੇ ਕਿ ਕਿਧਰੇ ਇੱਕ ਵੀ ਤੋਪ ਦਾ ਗੋਲਾ ਗੁਰੂ ਮਹਾਰਾਜ ਤੇ ਉਹਨਾਂ ਦੀ ਸਭਾ ਦੇ ਵਿੱਚ ਜਾ ਕੇ ਡਿੱਗ ਜਾਂਦਾ ਤੇ ਗੁਰੂ ਸਮੇਤ ਸਾਰੇ ਸਿੱਖਾਂ ਦਾ ਸਫਾਇਆ ਹੋ ਜਾਣਾ ਸੀ ਤੇ ਸਾਰਾ ਕੁਝ ਖਤਮ ਹੋ ਜਾਣਾ ਸੀ।
ਫਤਿਹ ਮੁਹਿੰਮ ਲੇਤ ਕਰ ਸਗਰੇ ਕਾਰਜ ਹੋਤ ਸੁਧਾਰੇ।
ਜਿਹੜਾ ਕਈ ਦਿਨਾਂ ਤੋਂ ਸਾਡਾ ਕੰਮ ਚੱਲ ਰਿਹਾ ਹੈ ਤੇ ਜੰਗ ਫਤਿਹ ਨਹੀਂ ਹੁੰਦੀ ਇੱਕ ਵੀ ਤੋਪ ਦਾ ਗੋਲਾ ਡਿੱਗਦਾ ਤੇ ਸਾਡੀ ਜਿਹੜੀ ਫਤਿਹ ਹੋ ਜਾਣੀ ਸੀ ਮੁਹਿੰਮ ਜਿਹੜੀ ਹੈ ਉਹ ਸਫਲੀ ਹੋ ਜਾਣੀ ਸੀ।
ਤਮ ਪਸਰਿਓ ਪ੍ਰਕਾਸ਼ ਹਾਨ ਪਾ ਹਟ ਡੇਰੇ ਕੋ ਚਾਲੇ।
ਜਦੋਂ ਸ਼ਾਮ ਦਾ ਸਮਾਂ ਹੋ ਗਿਆ ਸੂਰਜ ਛਿਪਿਆ ਹੈ ਸਾਰੇ ਪਾਸੇ ਹਨੇਰਾ ਛਾਉਣ ਲੱਗਾ ਇਹ ਸਾਰੇ ਸੂਬੇ ਵੀ ਔਰ ਨਾਲ ਦੇ ਜਿਹੜੇ ਰਾਜੇ ਨੇ ਉਹ ਵੀ ਆਪਣੇ ਆਪਣੇ ਡੇਰਿਆਂ ਵੱਲ ਚੱਲ ਪਏ ਹਨ।
ਭੀਮ ਚੰਦ ਸੋ ਬੂਜੋ ਸੂਬੇ ਆਚਰਜ ਪਿਖਿਓ ਵਿਸਾਲੇ।
ਜਬਰਦਸਤ ਖਾਨ ਨੇ ਇਹ ਸਾਰਾ ਕੁਝ ਦੇਖਿਆ ਤੋਪ ਦੇ ਗੋਲੇ ਚਲਾ ਚਲਾ ਕੇ, ਪਰ ਸਤਿਗੁਰਾਂ ਤੇ ਕੋਈ ਉਹਦਾ ਅਸਰ ਨਹੀਂ ਹੋਇਆ। ਨੇੜੇ ਉਹਦੇ ਸੀ ਭੀਮ ਚੰਦ ਪਹਾੜੀ ਰਾਜਾ, ਪਹਾੜੀ ਰਾਜਿਆਂ ਦਾ ਮੁਖੀ। ਉਹਦੇ ਕੋਲੋਂ ਜਬਰਦਸਤ ਖਾਨ ਨੇ ਪੁੱਛਿਆ ਹੈ,
ਇਹ ਕਿਆ ਭਇਓ ਨਾ ਜਾਣਿਓ ਜਾਈ ਗੋਲੇ ਸਭ ਚਲਾਏ।
ਕਹਿਣ ਲੱਗਾ ਕਿ ਭੀਮ ਚੰਦ ਨੂੰ ਪੁੱਛਦਾ ਹੈ ਜਬਰਦਸਤ ਖਾਂ, ਇਹ ਕੀ ਹੋਇਆ? ਮੈਨੂੰ ਤੇ ਸਮਝ ਦੇ ਵਿੱਚ ਨਹੀਂ ਆਇਆ, ਇੱਕ ਨੇ ਨਹੀਂ, ਦੋ ਨੇ ਨਹੀਂ, ਸਾਰਿਆਂ ਨੇ ਵਾਰੀ ਵਾਰੀ ਆਪਣੇ ਅਨੁਸਾਰ ਗੋਲੇ ਚਲਾਏ ਨੇ, ਪਰ ਸਤਿਗੁਰਾਂ ਦੇ ਉੱਪਰ ਕਿਸੇ ਦਾ ਨਿਸ਼ਾਨਾ ਨਹੀਂ ਲੱਗਾ।
ਕਿਸ ਨੇ ਪਤਾ ਦਿਓ ਕਿਸ ਨਹੀਂ ਸਤਿਗੁਰ ਨਹਿ ਨਾ ਉਠਾਏ।
ਕਿਸੇ ਨੇ ਵੀ ਕਿਸੇ ਨੂੰ ਜਾ ਕੇ ਦੱਸਿਆ ਨਹੀਂ, ਭਾਵ ਸਤਿਗੁਰੂ ਮਹਾਰਾਜ ਜੀ ਨੂੰ ਕਿਸੇ ਨੇ ਕੋਈ ਖਬਰ ਨਹੀਂ ਦਿੱਤੀ ਕਿ ਉਹ ਗੋਲਾ ਚਲਾ ਰਹੇ ਨੇ, ਤੁਸੀਂ ਸਾਈਡ ਤੇ ਹੋ ਜਾਓ। ਔਰ ਫਿਰ ਜਦੋਂ ਇੱਕ ਵਾਰੀ ਗੋਲੇ ਚੱਲੇ, ਸਤਿਗੁਰਾਂ ਨੂੰ ਪਤਾ ਵੀ ਲੱਗ ਗਿਆ, ਪਰ ਉਹ ਉਥੋਂ ਉੱਠੇ ਨਹੀਂ। ਉਹਨਾਂ ਨੇ ਸਭਾ ਆਪਣੀ ਉਸੇ ਤਰ੍ਹਾਂ ਸਾਰਾ ਦਿਨ ਲਗਾ ਕੇ ਰੱਖੀ। ਉਹ ਸਭਾ ਦੇ ਵਿੱਚ ਬੈਠੇ ਵੀ ਰਹੇ, ਕਿਸੇ ਨੇ ਦੱਸਿਆ ਵੀ ਨਹੀਂ, ਪਰ ਸਾਡਾ ਫਿਰ ਵੀ ਨਿਸ਼ਾਨਾ ਜਿਹੜਾ ਹੈ ਉਹ ਚੁੱਕ ਗਿਆ ਹੈ।
ਉੱਚੇ ਥਲ ਕਰ ਲੱਗਿਓ ਨਾ ਗੋਲਾ ਟਿੱਬਾ ਕਿਤੋਂ ਘੁਟਾਲਾ।
ਜਬਰਦਸਤ ਖਾਂ ਕਹਿੰਦਾ ਹੈ ਕਿ ਸ਼ਾਇਦ ਉਹ ਉੱਚੇ ਥਾਂ ਤੇ ਬੈਠੇ ਸਨ ਤਾਂ ਕਰਕੇ ਗੋਲਾ ਨਹੀਂ ਲੱਗਾ, ਜਾਂ ਫਿਰ ਇਹ ਜਿਹੜਾ ਟਿੱਬਾ ਜਿੱਥੇ ਆਪਾਂ ਤੋਪਾਂ ਚਲਾਈਆਂ ਨੇ ਇਹ ਜਗ੍ਹਾ ਹੀ ਸਹੀ ਨਹੀਂ ਸੀ ਤੋਪ ਦੇ ਲਈ।
ਕਿਦੋਂ ਗਿਰਦ ਮੈਂ ਹੁਤੋ ਨਿਸ਼ਾਨਾ ਕੈ ਗੁਰ ਅਜਮਤ ਵਾਲਾ।
ਕਹਿੰਦਾ ਇਹ ਜਾਂ ਤੇ ਫਿਰ ਕੋਈ ਹੋਰ ਗੱਲ ਸੀ ਤੇ ਇਹ ਜਿਹੜੀਆਂ ਚੀਜ਼ਾਂ ਨੇ, ਜਾਂ ਤੇ ਆਪਾਂ ਨੀਵੇਂ ਥਾਂ ਤੇ ਸੀ ਇਹ ਟਿੱਬਾ ਸਹੀ ਨਹੀਂ ਸੀ, ਜਾਂ ਗੁਰੂ ਮਹਾਰਾਜ ਜ਼ਿਆਦਾ ਉੱਚੇ ਸਨ, ਤੇ ਜਾਂ ਫਿਰ ਗੁਰੂ ਦੇ ਵਿੱਚ ਕੋਈ ਕਰਾਮਾਤ ਹੈ, ਗੁਰੂ ਦੇ ਵਿੱਚ ਕੋਈ ਤਾਕਤ ਹੈ।
ਗਏ ਊਚ ਕੈ ਨੀਚੇ ਲਗੇ ਬਾਹਵੇਂ ਦਾਹਨੇ ਹੋਏ।
ਕਿਉਂਕਿ ਸਾਰੇ ਗੋਲੇ ਜਿਤਨੇ ਚਲਾਏ ਕੋਈ ਉੱਤੇ ਚਲੇ ਗਿਆ, ਕੋਈ ਥੱਲੇ ਡਿੱਗ ਪਿਆ, ਕੋਈ ਸੱਜੇ ਡਿੱਗ ਪਿਆ, ਕੋਈ ਖੱਬੇ ਡਿੱਗ ਪਿਆ, ਤੇ ਸਤਿਗੁਰੂ ਮਹਾਰਾਜ ਜੀ ਤੇ ਕੋਈ ਵੀ ਡਿੱਗਾ ਨਹੀਂ।
ਨਹੀਂ ਤ੍ਰਾਸ ਪੀ ਕਿਸ ਨੇ ਪਾਇਓ ਉੱਠਣ ਕਹਾ ਕੇ ਤੋ ਕੋਏ।
ਔਰ ਜਬਰਦਸਤ ਖਾਂ ਕਹਿੰਦਾ ਹੈ ਭੀਮ ਚੰਦ ਉਥੋਂ ਉੱਠ ਕੇ ਦੌੜਨਾ ਡਰਨਾ ਤੇ ਬੜੀ ਦੂਰ ਦੀ ਗੱਲ, ਸਾਰੇ ਉੱਥੇ ਮੌਜ ਦੇ ਨਾਲ ਆਨੰਦ ਨਾਲ ਬੈਠੇ ਰਹੇ, ਕੋਈ ਥੋੜਾ ਜਿਹਾ ਡਰਿਆ ਵੀ ਨਹੀਂ ਹੈ।
ਰਾਜੇ ਭਨਿਓ ਚਲੇ ਗੁਣ ਗੋਰੇ ਮੈਂ ਪੀਆ ਚਰਜ ਮਨ।
ਇਹ ਰਾਜਾ ਭੀਮ ਚੰਦ ਕਹਿੰਦਾ ਹੈ ਜਬਰਦਸਤ ਖਾਂ ਇਹ ਗੱਲ ਦੀ ਹੈਰਾਨਗੀ ਮੈਨੂੰ ਵੀ ਹੈ, ਕਿਉਂਕਿ ਮੈਂ ਪਹਿਲਾਂ ਵੀ ਕਈ ਵਾਰੀ ਇਸ ਤਰ੍ਹਾਂ ਦੇ ਨਾਲ ਗੋਲੇ ਚਲਾ ਕੇ ਦੇਖੇ ਹਨ।
ਜਾਏ ਨਾ ਜਾਣੀ ਕਿਆ ਕੁਛ ਹੋਇਓ ਕਿਆ ਮੈਂ ਕਰੂੰ ਬਖਾਨਾ।
ਭੀਮ ਚੰਦ ਕਹਿੰਦਾ ਹੈ ਮੈਨੂੰ ਤੇ ਆਪ ਕੋਈ ਸਮਝ ਨਹੀਂ ਆਉਂਦੀ ਗੁਰੂ ਦੀ ਕਿ ਇਹ ਹੁੰਦਾ ਕੀ ਹੈ, ਤੇ ਫਿਰ ਮੈਂ ਤੈਨੂੰ ਕੀ ਜਵਾਬ ਦੇਵਾਂ, ਮੈਂ ਕੀ ਦੱਸਾਂ।
ਪ੍ਰਥਮ ਲੜਾਈ ਬਹਿਰਨ ਕਰੇ ਤਹ ਹਮ ਤੋਪ ਚਲਾਈ।
ਭੀਮ ਚੰਦ ਕਹਿੰਦਾ ਹੈ ਮੈਂ ਤੈਨੂੰ ਇੱਕ ਪੁਰਾਣੀ ਗੱਲ ਦੱਸਦਾ ਜਬਰਦਸਤ ਖਾਂ, ਪਹਿਲਾਂ ਵੀ ਜਦੋਂ ਸਾਡੀ ਗੁਰੂ ਮਹਾਰਾਜ ਜੀ ਦੇ ਨਾਲ ਲੜਾਈ ਹੋਈ ਸੀ ਉੱਥੇ ਵੀ ਅਸੀਂ ਗੋਲੇ ਚਲਾਏ ਸਨ।
ਗੁਰ ਕੋ ਲਗੀ ਨਾ ਸਿੱਖ ਇੱਕ ਮਾਰਿਓ ਦਿਓ ਪਤਾ ਢਿੱਗ ਜਾਈ।
ਉਦੋਂ ਵੀ ਇੱਕ ਵਾਰੀ ਅਸੀਂ ਸਤਿਗੁਰਾਂ ਦੇ ਉੱਪਰ ਤੋਪ ਦਾ ਹਮਲਾ ਕੀਤਾ ਸੀ ਤੇ ਗੁਰੂ ਮਹਾਰਾਜ ਜੀ ਤੇ ਉਹ ਤੋਪ ਦਾ ਗੋਲਾ ਨਹੀਂ ਲੱਗਾ, ਪਰ ਉਹਨਾਂ ਦੇ ਨੇੜੇ ਖੜਾ ਇੱਕ ਸਿੱਖ ਉਹਦੇ ਤੋਪ ਦਾ ਗੋਲਾ ਲੱਗਾ ਸੀ ਤੇ ਉਹ ਚੜਾਈ ਕਰ ਗਿਆ ਸੀ।
ਉਤੋ ਤੋਪ ਚ ਵਿਦਿਆ ਨਿਪੁੰਨ ਮਾਰਤ ਦੂਸਰ ਗੋੜਾ।
ਕਿਉਂਕਿ ਉਹ ਜਿਹੜਾ ਤੋਪ ਜੀ ਸੀ ਉਹ ਤੋਪ ਚਲਾਉਣ ਦੀ ਵਿਦਿਆ ਦੇ ਵਿੱਚ ਬੜਾ ਸਿਆਣਾ ਸੀ ਤੇ ਉਹਨੇ ਸਤਿਗੁਰਾਂ ਦੇ ਨੇੜੇ ਖੜੇ ਸਿੱਖ ਤੇ ਨਿਸ਼ਾਨਾ ਲਗਾ ਦਿੱਤਾ ਸੀ, ਪਰ ਜਦੋਂ ਉਹ ਤੋਪ ਚ ਦੂਸਰਾ ਗੋਲਾ ਚਲਾਉਣ ਲੱਗਾ ਸੀ,
ਪਿੱਖ ਸਿੱਖ ਮਰਿਓ ਸੰਤ ਸਰ ਧਨ ਗੁਰ ਤਾਤਕਾਲ ਖਰ ਸ਼ੋਰ।
ਉਹ ਤੋਪ ਜੀ ਇਤੋਂ ਪਹਿਲਾਂ ਕਿ ਦੂਸਰੀ ਵਾਰੀ ਗੋਲਾ ਪਾ ਕੇ ਸਤਿਗੁਰਾਂ ਤੇ ਦੁਬਾਰਾ ਨਿਸ਼ਾਨਾ ਲਾਉਂਦਾ, ਆਪਣੇ ਸਿੱਖ ਨੂੰ ਸ਼ਹੀਦ ਹੋਇਆ ਦੇਖ ਕੇ ਸਤਿਗੁਰੂ ਮਹਾਰਾਜ ਜੀ ਨੇ ਉਸੇ ਵੇਲੇ ਆਪਣੇ ਹੱਥ ਦੇ ਵਿੱਚ ਤੀਰ ਕਮਾਨ ਲਿਆ ਤੇ ਤੋਪਚੀ ਦੇ ਵੱਲ ਖਿੱਚ ਕੇ ਇੱਕ ਤੀਰ ਚਲਾਇਆ ਹੈ।
ਕੋਸ ਕੋਹ ਤੋਂ ਪ੍ਰਮਾਣ ਬੀਚ ਕੋ ਲੱਗਿਓ ਭਾਲ ਮਹਿ ਜਾਈ।
ਭੀਮ ਚੰਦ ਕਹਿੰਦਾ ਹੈ ਕਿ ਉਸ ਵੇਲੇ ਸਾਡੀ ਦੂਰੀ ਸਤਿਗੁਰਾਂ ਤੋਂ ਤਕਰੀਬਨ ਇੱਕ ਕੋਹ ਦੇ ਕਰੀਬ ਸੀ, ਕਾਫੀ ਜ਼ਿਆਦਾ ਦੂਰੀ ਸੀ, ਪਰ ਸਤਿਗੁਰਾਂ ਨੇ ਐਸਾ ਤੀਰ ਚਲਾਇਆ ਕਿ ਉਹ ਤੋਪਚੀ ਚਲਾਉਣ ਵਾਲੇ ਦੇ ਮੱਥੇ ਦੇ ਵਿੱਚ ਆ ਕੇ ਵੱਜਾ ਹੈ।
ਮਾਰਿਓ ਸੋ ਇੱਕ ਸਾਰ ਔਰ ਚਲਾਇਓ ਨਿਕਟ ਖੜੋ ਤਿਸ ਭਾਈ।
ਫਿਰ ਸਤਿਗੁਰੂ ਮਹਾਰਾਜ ਜੀ ਦੇ ਇੱਕ ਤੀਰ ਦੇ ਨਾਲ ਉਹ ਤੋਪਚੀ ਤੇ ਸਦਾ ਦੀ ਨੀਂਦ ਸੌਂ ਗਿਆ, ਔਰ ਉਹਦੇ ਨਾਲ ਹੀ ਉਹਦਾ ਇੱਕ ਹੋਰ ਭਰਾ ਉਹ ਵੀ ਤੋਪਚੀ ਖੜਾ ਸੀ। ਸਤਿਗੁਰਾਂ ਨੇ ਦੂਸਰਾ ਤੀਰ ਉਹਦੇ ਵੱਲ ਵੀ ਚਲਾ ਦਿੱਤਾ।
ਤਿਸ ਕੋ ਲੱਗਿਓ ਮਰਿਓ ਸੋ ਤਤ ਸ਼ਿਨ, ਤੋਪ ਚੀ ਰਹਿਓ ਨਾ ਕੋਈ।
ਹੇਮਚੰਦ ਕਹਿੰਦਾ ਹੈ ਸਾਡੇ ਕੋਲ ਉਹ ਦੋ ਭਰਾ ਉਹੀ ਤੋਪਚੀ ਸਨ, ਸਤਿਗੁਰਾਂ ਨੇ ਦੂਸਰਾ ਤੀਰ ਚਲਾ ਕੇ ਦੋਨੋਂ ਤੋਪਚੀ ਮਾਰ ਦਿੱਤੇ ਤੇ ਸਾਡੇ ਕੋਲ ਹੋਰ ਕੋਈ ਤੋਪ ਚਲਾਉਣ ਵਾਲਾ ਨਹੀਂ ਬਚਿਆ ਸੀ।
ਜਿਉਂ ਇੱਕ ਵਾਰ ਪਈ ਬਿਦ ਮਾਰਨ, ਕੀਨ ਸੁਣਾ ਮਨ ਸੋਈ।
ਹੇਮਚੰਦ ਕਹਿੰਦਾ ਹੈ ਜ਼ਬਰਦਸਤ ਖਾਂ ਇਸ ਤਰ੍ਹਾਂ ਦੇ ਨਾਲ ਸਾਡੇ ਨਾਲ ਪਹਿਲਾਂ ਵੀ ਹੋਈ ਸੀ। ਇਹ ਕਹਾਣੀ ਮੈਂ ਤਾਂ ਕਰਕੇ ਤੈਨੂੰ ਸੁਣਾਈ ਹੈ ਕਿ ਏਦਾਂ ਅੱਗੇ ਅਸੀਂ ਵੀ ਕਰਕੇ ਦੇਖਿਆ ਹੈ। ਸਤਿਗੁਰੂ ਮਹਾਰਾਜ ਜੀ ਤੋਪ ਦੇ ਗੋਲੇ ਤੋਂ ਬਚ ਜਾਂਦੇ ਹਨ।
ਇਸ ਤੋਪਚੀ ਨੇ ਪਤਾ ਦਿਓ ਢਗ ਢਿਗ ਖਰੋ ਅਗਰ ਸਿੱਖ ਮਰ।
ਔਰ ਕਹਿੰਦਾ ਹੈ ਭੀਮ ਚੰਦ ਕਿ ਉਹ ਜਿਹੜਾ ਮੇਰੇ ਕੋਲ ਤੋਪਚੀ ਸੀ ਉਹ ਸਿਆਣਾ ਬੜਾ ਸੀ, ਉਹਨੇ ਆਪਣੀ ਸਿਆਣਪ ਦਾ ਇਤਨਾ ਤੇ ਸਬੂਤ ਦਿੱਤਾ ਕਿ ਸਤਿਗੁਰੂ ਮਹਾਰਾਜ ਜੀ ਤੇ ਚਲੋ ਨਹੀਂ ਪਰ ਉਹਨਾਂ ਦੇ ਨੇੜੇ ਜਿਹੜਾ ਖੜਾ ਸਿੱਖ ਸੀ ਉਹ ਉਹਨੇ ਜ਼ਰੂਰ ਮਾਰ ਦਿੱਤਾ ਸੀ।
ਤੁਮਰੋ ਗੋਲਾ ਨਿਕਟ ਨਾ ਪਹੁੰਚਿਓ ਟਿੱਬਾ ਹੁਤੋ ਕੁਟਾਰ।
ਹੇਮਚੰਦ ਕਹਿੰਦਾ ਹੈ ਉਹਨੇ ਤੇ ਸਤਿਗੁਰਾਂ ਦੇ ਨੇੜੇ ਖੜੇ ਸਿੱਖ ਦੇ ਗੋਲਾ ਮਾਰ ਦਿੱਤਾ ਸੀ ਪਰ ਜ਼ਬਰਦਸਤ ਖਾਂ ਤੁਹਾਡਾ ਤੇ ਸਤਿਗੁਰਾਂ ਦੇ ਵਜਨਾ ਤੇ ਬੜੀ ਦੂਰ ਦੀ ਗੱਲ, ਗੁਰੂ ਮਹਾਰਾਜ ਜੀ ਦੇ ਨੇੜਿਓਂ ਦੀ ਵੀ ਗੋਲਾ ਕੋਈ ਨਹੀਂ ਲੰਘਾ, ਇਸ ਕਰਕੇ ਇਹੀ ਕਹਿ ਸਕਦੇ ਹਾਂ ਕਿ ਉਹ ਟਿੱਬਾ ਉਹ ਜਗ੍ਹਾ ਹੀ ਸਹੀ ਨਹੀਂ ਸੀ।
ਕਿਆ ਅਬ ਭਯੋ ਨਾ ਬੀਤ ਗਯੋ ਕੁਛ, ਕਈ ਵਾਰ ਇਮ ਹੋਵੇ।
ਹੇਮਚੰਦ ਕਹਿੰਦਾ ਹੈ ਜ਼ਬਰਦਸਤ ਖਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ, ਫਿਰ ਕੀ ਹੋਇਆ ਜੇ ਗੋਲਾ ਨਹੀਂ ਲੱਗਾ, ਅਜੇ ਆਪਣੇ ਕੋਲ ਬਥੇਰਾ ਸਮਾਂ ਹੈ, ਆਪਾਂ ਦੁਬਾਰਾ ਹਮਲਾ ਕਰਾਂਗੇ, ਅਜੇ ਕੁਝ ਨਹੀਂ ਵਿਗੜਿਆ।
ਤੋਪ ਤੁਬਕ ਇਹ ਬੁਰੀ ਬਲਾਏ ਸੋ ਲਗਤ ਪ੍ਰਾਣ ਕੋ ਖੋਵੇ।
ਕਹਿਣ ਲੱਗਾ ਬਸ ਆਪਾਂ ਨੂੰ ਇੱਕੋ ਹੀ ਮੌਕਾ ਚਾਹੀਦਾ, ਭਾਵੇਂ ਇਤਨੀ ਵਾਰੀ ਆਪਾਂ ਨਿਸਫਲ ਹੋਏ ਹਾਂ ਗੱਲ ਨਹੀਂ ਬਣੀ ਪਰ ਇਹ ਤੋਪ ਇਹ ਬੰਦੂਕ ਬੜੀ ਬੁਰੀ ਬਲਾ ਹੈ, ਇੱਕ ਵੀ ਨਿਸ਼ਾਨਾ ਗੁਰੂ ਤੇ ਲੱਗ ਗਿਆ ਤੇ ਉਹ ਬਚਣਗੇ ਨਹੀਂ।
ਜੇਰ ਦਸਤ ਕਹੇ ਮੈਂ ਇਮ ਜਾਨੀ ਮੰਤਰ ਸਿੱਧ ਇਨ ਕੀਨਾ।
ਜ਼ਬਰਦਸਤ ਖਾਂ ਭੀਮ ਚੰਦ ਦੀਆਂ ਗੱਲਾਂ ਸੁਣ ਕੇ ਫਿਰ ਸੋਚਦਾ ਹੈ ਤੇ ਉਹਨੇ ਮਨ ਦੇ ਵਿੱਚ ਵਿਚਾਰ ਕਰਕੇ ਕਹਿਣ ਲੱਗਾ ਮੈਨੂੰ ਤੇ ਇਸ ਤਰ੍ਹਾਂ ਦੇ ਨਾਲ ਲੱਗਦਾ ਹੈ ਕਿ ਗੁਰੂ ਨੇ ਜਰੂਰ ਕੋਈ ਮੰਤਰ ਪੜਿਆ ਹੈ।
ਸਵਾਰ ਬੰਦ ਕਰਨੇ ਚਲ ਬੈਠੋ ਕਛੂ ਤਰਾਸ ਨਹੀਂ,
ਜਰੂਰ ਗੁਰੂ ਦੇ ਕੋਲ ਕੋਈ ਨਾ ਕੋਈ ਮੰਤਰ ਹੈ ਤੇ ਉਹ ਮੰਤਰ ਦੇ ਨਾਲ ਜਗ੍ਹਾ ਨੂੰ ਸਾਰੀ ਨੂੰ ਕੀਲ ਕੇ ਬੈਠਾ ਹੋਇਆ ਹੈ, ਇਸ ਕਰਕੇ ਉਹਦੇ ਉੱਪਰ ਕੋਈ ਗੋਲਾ ਕੋਈ ਬੰਦੂਕ ਅਸਰ ਨਹੀਂ ਕਰਦੇ।
ਨੱਤ ਗੋਰੇ ਮੈਂ ਬਹੁਤ ਚਲਾਏ ਇਲਮ ਲਖੋ ਮੈਂ ਭਾਰੀ।
ਜ਼ਬਰਦਸਤ ਖਾਂ ਕਹਿੰਦਾ ਹੈ ਇਹ ਹੋ ਨਹੀਂ ਸਕਦਾ ਕਿ ਮੈਂ ਗੋਲੇ ਚਲਾਵਾਂ ਤੇ ਮੇਰਾ ਨਿਸ਼ਾਨਾ ਗਲਤ ਹੋ ਜਾਵੇ, ਇਸ ਕਰਕੇ ਕਾਰਨ ਇਹੀ ਹੈ ਗੁਰੂ ਦੇ ਕੋਲ ਕੋਈ ਨਾ ਕੋਈ ਮੰਤਰ ਹੈ ਤਾਕਤ ਹੈ ਜਿਸ ਕਰਕੇ ਗੁਰੂ ਬਚਿਆ ਹੈ, ਨਹੀਂ ਤੇ ਮੇਰੇ ਕੋਲੋਂ ਬਚਣ ਵਾਲਾ ਕੌਣ ਹੈ।
ਹਤਿਓ ਨਾ ਕੋ ਸਮੀਪ ਨਾ ਪਹੁੰਚਿਓ ਜਾਂ ਤੇ ਰਹਿ ਬਚਾਰੀ।
ਜ਼ਬਰਦਸਤ ਖਾਂ ਕਹਿੰਦਾ ਹੈ ਕਮਾਲ ਦੀ ਗੱਲ ਤੇ ਇਹ ਹੈ ਗੋਲਾ ਲੱਗਣਾ ਤੇ ਵੱਖਰੀ ਗੱਲ ਮੇਰਾ ਨਿਸ਼ਾਨਾ ਲੱਗਾ ਹੋਇਆ, ਮੈਂ ਨਿਸ਼ਾਨਾ ਤਾਣਿਆ ਔਰ ਸਤਿਗੁਰਾਂ ਦੇ ਨੇੜਿਓਂ ਦੀ ਵੀ ਕੋਈ ਗੋਲਾ ਨਹੀਂ ਲੰਘਿਆ, ਇਸ ਕਰਕੇ ਮੈਨੂੰ ਤੇ ਇਹੀ ਲੱਗਦਾ ਹੈ ਗੁਰੂ ਦੇ ਕੋਲ ਕੋਈ ਤੰਤਰ ਮੰਤਰ ਹੈ।
ਸੁਣ ਤਾਂ ਵਜੀਦ ਖਾਨ ਸਮਝਾਇਸ ਮੰਤਰ ਨਾ ਸਿੱਧ ਕੁਛ ਜਾਣੋ।
ਨੇੜੇ ਖੜਾ ਸੀ ਸਰਹੰਦ ਦਾ ਵਜ਼ੀਰ ਖਾਂ, ਉਹ ਜ਼ਬਰਦਸਤ ਖਾਂ ਦੀ ਗੱਲ ਸੁਣ ਕੇ ਕਹਿਣ ਲੱਗਾ ਜ਼ਬਰਦਸਤ ਖਾਂ ਗੁਰੂ ਦੇ ਕੋਲ ਕੋਈ ਮੰਤਰ ਨਹੀਂ ਹੈ ਔਰ ਗੁਰੂ ਨੇ ਕੋਈ ਮੰਤਰ ਜਿਹੜਾ ਨਹੀਂ ਪੜਿਆ ਹੈ।
ਪ੍ਰਥਮ ਯੁੱਧ ਮੈਂ ਅਦਕ ਵਿਰਦਿਓ ਕਰੇ ਵੀਰ ਖਾਨ ਹਾਨੂ।
ਔਰ ਵਜ਼ੀਰ ਖਾਂ ਕਹਿੰਦਾ ਹੈ ਪਹਿਲਾਂ ਵੀ ਜਿਹੜੇ ਗੁਰੂ ਦੇ ਨਾਲ ਸਾਡੇ ਜਿਹੜੇ ਯੁੱਧ ਹੋਏ ਨੇ ਉਹਨਾਂ ਦੇ ਵਿੱਚ ਵੀ ਇਹ ਗੁਰੂ ਬੜੀ ਬਹਾਦਰੀ ਦੇ ਨਾਲ ਲੜਿਆ ਸੀ।
ਸਾਹਿਬ ਚੰਦ ਜਥੇ ਪਤ ਗੁਰ ਕੋ ਮਾਰਿਓ ਵੀ ਚਲਰਾਈ।
ਔਰ ਵਜ਼ੀਰ ਖਾਂ ਕਹਿੰਦਾ ਹੈ ਇਹ ਗੁਰੂ ਮਹਾਰਾਜ ਜੀ ਦਾ ਇੱਕ ਜਥੇਦਾਰ ਸੀ, ਇੱਕ ਸੈਨਾਪਤੀ ਸੀ ਜਿਹਦਾ ਨਾਂ ਸੀ ਸਾਹਿਬ ਚੰਦ, ਉਹਨਾਂ ਨੂੰ ਸਾਡੀ ਫੌਜ ਨੇ ਜੰਗ ਦੇ ਵਿੱਚ ਖਤਮ ਕਰ ਦਿੱਤਾ, ਸ਼ਹੀਦ ਕਰ ਦਿੱਤਾ ਸੀ।
ਨੀਠ ਨੀਠ ਕਰ ਲੋ ਉੱਥੇ ਉਠਾਈ ਜੋਰ ਲਾਏ ਸਮਦਾਈ।
ਔਰ ਇਹ ਗੁਰੂ ਮਹਾਰਾਜ ਤੇ ਉਹਨਾਂ ਦੇ ਜਿਹੜੇ ਸਿੰਘ ਸਨ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਬੜੇ ਉਦਮ ਦੇ ਨਾਲ ਮਸਾਂ ਮਸਾਂ ਸਾਡੇ ਕੋਲੋਂ ਉਹ ਜਿਹੜੀ ਉਹ ਸਰੀਰ ਸੀ ਸਾਹਿਬ ਚੰਦ ਜੀ ਦਾ ਬੜੀ ਮੁਸ਼ਕਲ ਦੇ ਨਾਲ ਲੈ ਕੇ ਗਏ ਸਨ।
ਇਮਬਾਤਨ ਕੋ ਕਰਤ ਪਹੁੰਚੇ ਨਿਜ ਡੇਰੇ ਬਿਸਰਾਮੇ।
ਇਸ ਤਰ੍ਹਾਂ ਦੇ ਨਾਲ ਵਜ਼ੀਰ ਖਾਂ ਕਹਿੰਦਾ ਜ਼ਬਰਦਸਤ ਖਾਂ ਗੁਰੂ ਦੇ ਕੋਲ ਕੋਈ ਤੰਤਰ ਮੰਤਰ ਨਹੀਂ ਹੈ ਕਿਉਂਕਿ ਅਸੀਂ ਇਹਨਾਂ ਦੇ ਕਈ ਸਿੰਘਾਂ ਨੂੰ ਅੱਗੇ ਜੰਗ ਦੇ ਵਿੱਚ ਸ਼ਹੀਦ ਕੀਤਾ ਹੈ, ਜੇ ਤੰਤਰ ਮੰਤਰ ਹੁੰਦਾ ਤੇ ਇਹਨਾਂ ਦੇ ਸਿੰਘ ਸ਼ਹੀਦ ਕਿਉਂ ਹੁੰਦੇ। ਇਸ ਤਰ੍ਹਾਂ ਦੇ ਨਾਲ ਗੱਲਾਂ ਬਾਤਾਂ ਕਰਦਿਆਂ ਹੋਇਆਂ ਆਪਣੇ ਆਪਣੇ ਜਿੱਥੇ ਡੇਰੇ ਸਨ ਟਿਕਾਣੇ ਸਨ ਉੱਥੇ ਪਹੁੰਚ ਗਏ ਨੇ।
ਖਾਨ ਪਾਨ ਕਰ ਸੋਵਤ ਨਿੰਦਰਾ ਸਗਲੇ ਟਿਕੇ ਨਿਸਾ ਮੈਂ।
ਸਾਰਿਆਂ ਨੇ ਰਾਤ ਦਾ ਸਮਾਂ ਸੀ, ਸ਼ਰਾਬ ਕਬਾਬ ਖਾਣਾ ਪੀਣਾ ਕੀਤਾ, ਜੋ ਕੁਝ ਖਾਂਦੇ ਸਨ ਨਸ਼ਾ ਪਾਣੀ ਇਹਨਾਂ ਨੇ ਵਰਤਿਆ, ਤੇ ਫਿਰ ਸਾਰੇ ਜਿਹੜੇ ਸੂਬੇ ਸਨ ਰਾਜੇ ਸਨ ਸੌ ਗਏ ਨੇ।
ਇਤ ਸਤਿਗੁਰ ਸੋ ਦਰ ਪਠ ਸੰਧਿਆ ਚੌਂਕੀ ਪੂਰਨ ਹੋਏ।
ਇੱਧਰ ਇਹ ਜਿਹੜੇ ਵਜ਼ੀਰ ਖਾਂ ਤੇ ਬਾਕੀ ਸੂਬੇ ਸਨ ਉਹ ਤੇ ਖਾ ਪੀ ਕੇ ਸ਼ਰਾਬ ਵਗੈਰਾ ਤੇ ਸੌ ਗਏ, ਪਰ ਇੱਧਰ ਜੋ ਕਲਗੀਧਰ ਪਿਤਾ ਮਹਾਰਾਜ ਨੇ ਆਨੰਦਪੁਰ ਸਾਹਿਬ ਦੇ ਵਿੱਚ ਬੈਠੇ ਸਤਿਗੁਰੂ ਉਹਨਾਂ ਨੇ ਸ਼ਾਮ ਦਾ ਸਮਾਂ ਦੇਖ ਕੇ ਸਭ ਤੋਂ ਪਹਿਲਾਂ ਤੇ ਜੋ ਰਹਿਰਾਜ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਹੈ ਉਸਦਾ ਪਾਠ ਕਰਵਾਇਆ ਹੈ।
ਖਰੋ ਗ੍ਰੰਥੀ ਕਰ ਅਰਦਾਸ ਹੈ ਸਿਰ ਨਿਮਰੇ ਸਭ ਕੋਈ।
ਨਿਤਨੇਮ ਦੀ ਬਾਣੀ ਰਹਿਰਾਜ ਸਾਹਿਬ ਜੀ ਦਾ ਪਾਠ ਹੋਇਆ, ਫਿਰ ਇੱਕ ਸਿੰਘ ਨੇ ਖੜੇ ਹੋ ਕੇ ਅਰਦਾਸ ਕੀਤੀ ਹੈ ਨਿਮਰਤਾ ਦੇ ਨਾਲ।
ਪੂਰ ਤਰਕ ਚੱਕ ਮਾਰ ਰਹੇ ਸਭ ਕਛੂ ਨਾ ਬਸ ਬਲ ਚੱਲ।
ਇੱਧਰ ਸਿੰਘ ਅਰਦਾਸ ਕਰਦੇ ਪਏ ਨੇ ਸੋ ਦਾ ਰਹਿ ਰਾਜ ਸਾਹਿਬ ਜੀ ਦਾ ਪਾਠ ਕਰਕੇ, ਤੇ ਉਧਰ ਜਿਹੜੇ ਤੁਰਕ ਨੇ ਉਹ ਚੱਖਾਂ ਮਾਰਦੇ ਪਏ ਨੇ, ਉਹਨਾਂ ਦਾ ਕੋਈ ਬਲ ਕੋਈ ਵਸ ਸਤਿਗੁਰਾਂ ਤੇ ਸਿੱਖਾਂ ਤੇ ਨਹੀਂ ਚੱਲਦਾ।
ਫਤਿਹ ਗੁਰੂ ਕੀ ਸਭ ਨੂੰ ਬੁਲਾਈ ਉੱਚੇ ਨਾਂ ਦੇ ਉਠਲ।
ਅਰਦਾਸ ਬੇਨਤੀ ਕੀਤੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲੈ ਕੇ ਕਿ ਹੇ ਸਤਿਗੁਰੂ ਮਹਾਰਾਜ, ਕਿਰਪਾ ਕਰਨੀ ਇਹ ਮੁਗਲਾਂ ਦੇ ਉੱਪਰੋਂ ਇਹਨਾਂ ਤੋਂ ਬਚਾ ਕੇ ਰੱਖਣਾ, ਇਹ ਦੁਸ਼ਟ ਜਿਹੜੇ ਚੱਖਾਂ ਮਾਰਦੇ ਨੇ ਕਿਰਪਾ ਕਰਕੇ ਹੱਥ ਦੇ ਕੇ ਰੱਖਣਾ। ਇਸ ਤਰ੍ਹਾਂ ਦੀ ਅਰਦਾਸ ਬੇਨਤੀ ਕਰਕੇ ਫਿਰ ਸਮਾਪਤੀ ਦੇ ਸਿੰਘਾਂ ਨੇ ਗਰਜਵੀ ਫਤਿਹ ਗਜਾਈ ਹੈ।
ਹਰਖਤ ਭਏ ਅਹਤਰਵ ਹੋਇਓ ਗਏ ਸਤਿਗੁਰ ਨਿਜ ਥਨ।
ਅਰਦਾਸ ਬੇਨਤੀ ਕਰਕੇ ਫਤਿਹ ਗਜਾ ਕੇ ਸਾਰੇ ਸਿੰਘ ਜਿਹੜੇ ਦੀਵਾਨ ਦੀ ਸਮਾਪਤੀ ਹੋਈ ਆਪੋ ਆਪਣੇ ਟਿਕਾਣਿਆਂ ਤੇ ਚਲੇ ਗਏ, ਤੇ ਸਤਿਗੁਰੂ ਮਹਾਰਾਜ ਵੀ ਆਪਣੇ ਆਸਨ ਤੇ ਚਲੇ ਗਏ ਹਨ।
ਕਿਤ ਖਾਲਸਾ ਥਿਰਿਓ ਮੋਰਚੇ ਹੋਏ ਕਰ ਬਹੁ ਸਾਵਧਾਨ।
ਭਾਈ ਸਾਹਿਬ ਕਹਿੰਦੇ ਨੇ ਸਤਿਗੁਰੂ ਆਪਣੇ ਆਸਨ ਤੇ ਚਲੇ ਗਏ ਔਰ ਜਿਹੜੇ ਖਾਲਸਾ ਜੀ ਨੇ ਕੁਝ ਸਿੰਘ ਨੇ ਉਹ ਆਪਣੇ ਆਪਣੇ ਮੋਰਚਿਆਂ ਦੇ ਵਿੱਚ ਉਸੇ ਤਰ੍ਹਾਂ ਦੇ ਨਾਲ ਰਾਤ ਦਾ ਸਮਾਂ ਦੇਖ ਕੇ ਡਟ ਗਏ ਹਨ।
ਖਾਨ ਪਾਨ ਕਰ ਪੌਂਡੇ ਸੁਪਤੇ ਤ੍ਰਾਸ ਨਾ ਮਾਨਤ ਕੋਈ।
ਸਾਰੇ ਦੇ ਸਾਰੇ ਸਿੰਘ ਜੋ ਉਹਨਾਂ ਨੇ ਪ੍ਰਸ਼ਾਦਾ ਪਾਣੀ ਗੁਰੂ ਕਾ ਲੰਗਰ ਤਿਆਰ ਹੋਇਆ ਸੀ ਉਹ ਆਪਸ ਦੇ ਵਿੱਚ ਵੰਡ ਵਰਤਾ ਕੇ ਛਕ ਕੇ, ਤੇ ਸਾਰੇ ਸਿੰਘ ਕੁਝ ਸੌ ਗਏ ਨੇ ਕੁਝ ਮੋਰਚਿਆਂ ਦੇ ਵਿੱਚ ਚਲੇ ਗਏ ਨੇ, ਪਰ ਕਿਸੇ ਦੇ ਵਿੱਚ ਕੋਈ ਚਿੰਤਾ ਕੋਈ ਦੁੱਖ ਵਾਲੀ ਗੱਲ ਨਹੀਂ ਹੈ।
ਜਥਾ ਗੁਫਾ ਮੈਂ ਕੇਹਰ ਬਸ ਗਜ ਸਮਾਨ ਰੇ ਪਜੋਈ।
ਭਾਈ ਸਾਹਿਬ ਕਹਿੰਦੇ ਨੇ ਸਿੰਘ ਤੇ ਇਸ ਤਰ੍ਹਾਂ ਦੇ ਨਾਲ ਨੇ ਆਨੰਦਪੁਰ ਸਾਹਿਬ ਦੇ ਕਿਲਿਆਂ ਦੇ ਵਿੱਚ ਜਿਵੇਂ ਇੱਕ ਸ਼ੇਰ ਆਪਣੀ ਗੁਫਾ ਦੇ ਵਿੱਚ ਬੈਠਦਾ ਹੈ, ਭਾਵ ਸ਼ੇਰ ਗੁਫਾ ਦੇ ਵਿੱਚ ਬੈਠੇ ਤੇ ਸ਼ੇਰ ਨੂੰ ਕਾਹਦਾ ਡਰ, ਸ਼ੇਰ ਨੂੰ ਤੇ ਵੈਸੇ ਹੀ ਡਰ ਕੋਈ ਨਹੀਂ ਹੁੰਦਾ, ਤੇ ਆਪਣੀ ਗੁਫਾ ਦੇ ਵਿੱਚ ਗੁਫਾ ਸ਼ੇਰ ਦਾ ਘਰ ਹੈ, ਤੋ ਜਿਵੇਂ ਇੱਕ ਸ਼ੇਰ ਆਪਣੀ ਗੁਫਾ ਦੇ ਵਿੱਚ ਆਪਣੇ ਘਰ ਦੇ ਵਿੱਚ ਆਨੰਦ ਦੇ ਨਾਲ ਬਿਨਾਂ ਚਿੰਤਾ ਤੋਂ ਹੋ ਕੇ ਬੈਠਦਾ ਹੈ, ਇਸ ਤਰ੍ਹਾਂ ਦੇ ਨਾਲ ਸਿੰਘ ਆਨੰਦਪੁਰ ਸਾਹਿਬ ਦੇ ਵਿੱਚ ਕਲਗੀਧਰ ਜੀ ਦੀ ਸ਼ਰਨ ਦੇ ਵਿੱਚ ਬੇਪਰਵਾਹ ਬੈਠੇ ਹਨ।
ਦੋਨੋ ਦਿਸ਼ਾ ਨਿਸ਼ਾ ਮੈਂ ਟਿਕ ਗਏ ਆਪ ਆਪਣੇ ਥਨ।
ਭਾਈ ਸਾਹਿਬ ਕਹਿੰਦੇ ਨੇ ਦੋਨੋ ਦਿਸ਼ਾਵਾਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੇ ਸਿੰਘ ਵੀ ਔਰ ਉਧਰ ਮੁਗਲ ਫੌਜ ਪਹਾੜੀ ਫੌਜ ਉਹ ਵੀ ਆਪਣੇ ਆਪਣੇ ਟਿਕਾਣਿਆਂ ਤੇ ਟਿਕ ਗਏ ਹਨ।
ਘੇਰਾ ਪਾਏ ਪਰੇ ਚਹੁੰ ਦਿਸ਼ ਮੈਂ ਡਰਤ ਨਾਰਾਇਣ ਕੋ ਠਨ।
ਚਾਰੇ ਪਾਸੇ ਫੌਜਾਂ ਜਿਹੜੀਆਂ ਨੇ ਉਹ ਘੇਰਾ ਪਾ ਕੇ ਬੈਠੀਆਂ ਹੋਈਆਂ ਨੇ, ਪਰ ਇਹਨਾਂ ਦੀਆਂ ਫੌਜਾਂ ਦੇ ਘੇਰੇ ਤੋਂ ਸਤਿਗੁਰੂ ਮਹਾਰਾਜ ਔਰ ਸਿੰਘ ਉਹਨਾਂ ਦੇ ਮਨ ਦੇ ਵਿੱਚ ਕੋਈ ਡਰ ਕੋਈ ਕਿਸੇ ਤਰ੍ਹਾਂ ਦਾ ਫਿਕਰ ਨਹੀਂ ਹੈ।
ਦੋਹਰ ਉਠੇ ਬਹੁਰ ਜਾ ਪ੍ਰਾਤ ਭੀ ਬਾਦਤ ਬਜੇ ਵਿਸਾਲ।
ਰਾਤ ਦਾ ਸਮਾਂ ਬਤੀਤ ਹੋਇਆ ਅੰਮ੍ਰਿਤ ਵੇਲਾ ਹੋਇਆ, ਸਿੰਘ ਸਾਰੇ ਅੰਮ੍ਰਿਤ ਵੇਲੇ ਉੱਠੇ ਨੇ, ਬਾਕੀ ਸਾਰੇ ਪਾਸੇ ਨਕਾਰੇ ਨਫੀਰੀਆਂ ਵੱਜੇ ਤੇ ਮੁਗਲ ਵੀ ਸਾਰੇ ਉੱਠੇ ਹਨ।
ਸੰਖ ਨਫੀਰੀ ਨੌਬਤ ਰਣ ਸਿੰਘ ਤਤਕਾਲ।
ਮੈਦਾਨੇ ਜੰਗ ਦੇ ਵਿੱਚ ਵੱਜਣ ਵਾਲੇ ਰਣ ਸਿੰਘ ਨਫੀਰੀਆਂ ਨੌਬਤਾਂ ਸਾਰੇ ਪਾਸੇ ਵੱਜਦੀਆਂ ਨੇ, ਤੇ ਸਾਰੇ ਜਿਤਨੇ ਸੂਰਮੇ ਨੇ ਦੋਨਾਂ ਪਾਸਿਆਂ ਦੇ ਉਹ ਉੱਠ ਪਏ ਹਨ।
ਵਜੇ ਨਗਾਰ ਉਤਸ਼ਾਹਤ ਭੱਟ ਹੋਏ।
ਦੋਨੋ ਪਾਸਿਆਂ ਤੇ ਬੜੇ ਜਿਹੜੇ ਰਣਜੀਤ ਨਗਾਰੇ ਦੀ ਤਰ੍ਹਾਂ ਇਧਰ ਆਨੰਦਪੁਰ ਸਾਹਿਬ ਦੇ ਵਿੱਚ ਰਣਜੀਤ ਨਗਾਰਾ ਵੱਜਿਆ, ਬਾਹਰ ਦੀ ਤੌਰ ਤੇ ਮੁਗਲਾਂ ਦੇ ਵਿੱਚ ਵੀ ਜਿਹੜੇ ਜੰਗ ਦੇ ਮਾਰੂ ਨਗਾਰੇ ਸਨ ਉਹ ਵੱਜੇ ਨੇ, ਸਾਰੇ ਸੂਰਮੇ ਬੜੇ ਉਤਸ਼ਾਹ ਦੇ ਨਾਲ ਭਰੇ ਹਨ।
ਸੌਚ ਇਸ਼ਨਾਨ ਬਣੇ ਸਾਵਧਾਨ ਨਿਜ ਨਿਜ ਥਾਨ ਖਰੋਏ।
ਸਾਰਿਆਂ ਨੇ ਆਪਣੇ ਆਪਣੇ ਸਰੀਰ ਦੀ ਜਿਹੜੀ ਸੌਚ ਇਸ਼ਨਾਨ ਪਵਿੱਤਰ ਕਿਰਿਆ ਉਹ ਕੀਤੀ ਹੈ ਔਰ ਫਿਰ ਆਪਣੇ ਆਪਣੇ ਮੋਰਚਿਆਂ ਦੇ ਵਿੱਚ ਸਾਰੇ ਖੜ ਗਏ ਹਨ।
ਰੁਕ ਹੈ ਤੁਰਕ ਪੰਥ ਜੇ ਪੁੰਜ ਹੈ ਜੋ ਚਾਹਤ ਪੁਰ ਜਾਇਓ।
ਭਾਈ ਸਾਹਿਬ ਕਹਿੰਦੇ ਨੇ ਬਾਹਰ ਜਿਹੜਾ ਤੁਰਕਾਂ ਦੀ ਫੌਜ ਨੇ ਮੁਗਲਾਂ ਨੇ ਘੇਰਾ ਪਾਇਆ ਹੈ, ਉਹ ਅਨੰਦਪੁਰ ਸਾਹਿਬ ਦੇ ਰਸਤੇ ਤੇ ਆਉਣ ਵਾਲੇ ਜਿਤਨੇ ਲੋਕ ਨੇ ਉਹਨਾਂ ਸਾਰਿਆਂ ਨੂੰ ਰੋਕ ਦਿੰਦੇ ਨੇ, ਕਿਸੇ ਨੂੰ ਅੰਦਰ ਨਹੀਂ ਜਾਣ ਦਿੰਦੇ।
ਬ੍ਰਿੰਦ ਵਪਾਰੀ ਵਰਜ ਦੀਏ ਸਭ ਲੂਟ ਲਹੇਗੇ ਆਇਓ।
ਔਰ ਬਹੁਤ ਸਾਰੇ ਵਪਾਰੀ ਜਿਹੜੇ ਅਨੰਦਪੁਰ ਸਾਹਿਬ ਵਪਾਰ ਕਰਨ ਦੇ ਲਈ ਆਉਂਦੇ ਸਨ ਲੈਣ ਦੇਣ ਦੇ ਲਈ, ਉਹਨਾਂ ਸਾਰਿਆਂ ਨੂੰ ਰੋਕ ਦਿੱਤਾ ਤੇ ਆਖਿਆ ਜੇਕਰ ਮੁੜ ਕੇ ਇੱਥੇ ਦਿਖਾਈ ਦਿੱਤੇ ਦੁਬਾਰਾ ਅਸੀਂ ਤੁਹਾਡਾ ਸਾਰਾ ਸਾਜੋ ਸਮਾਨ ਲੁੱਟ ਲਵਾਂਗੇ।
ਨਿਕਟ ਗ੍ਰਾਮ ਅਰਪੁਰ ਜਨ ਜੇ ਸਭ ਮੈਂ ਡਿੰਡ ਬੰ ਫੇਰ।
ਨੇੜੇ ਨੇੜੇ ਜਿਹੜੇ ਇਲਾਕੇ ਸਨ, ਨਗਰ ਪਿੰਡ ਸਨ, ਉਹਨਾਂ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਢੰਡੋਰਾ ਫਰਾ ਦਿੱਤਾ ਹੈ।
ਅਨੰਦਪੁਰ ਮੈਂ ਕੁਛ ਪਹੁੰਚਾਵੇ ਉਚਿਤ ਸਜਾਏ ਬਡੇਰਾ।
ਕਹਿਣ ਲੱਗੇ ਅੱਜ ਤੋਂ ਬਾਅਦ ਜੇਕਰ ਕਿਸੇ ਨੇ ਕੋਈ ਵੀ ਵਸਤੂ ਅਨੰਦਪੁਰ ਸਾਹਿਬ ਦੇ ਵਿੱਚ ਪਹੁੰਚਾਉਣ ਦਾ ਯਤਨ ਕੀਤਾ ਉਹਨੂੰ ਵੱਡੀ ਸਜ਼ਾ ਦਿੱਤੀ ਜਾਵੇਗੀ।
ਕਰੋ ਨਾ ਕੁਛ ਵਿਵਹਾਰ ਤੁਹਾਂ ਕੋ ਕਰੇ ਜੇ ਦੇਵਾ ਲੇਵਾ।
ਔਰ ਇਤਨੀ ਵੀ ਗੱਲ ਨਾਲ ਕਹਿ ਦਿੱਤੀ ਕਿ ਕਿਸੇ ਦੇ ਨਾਲ ਅਨੰਦਪੁਰ ਸਾਹਿਬ ਵਾਸੀਆਂ ਦੇ ਨਾਲ ਕੋਈ ਵਿਵਹਾਰ ਕੋਈ ਲੈਣਾ ਦੇਣਾ ਨਹੀਂ ਕਰਨਾ, ਜੇਕਰ ਕਿਸੇ ਨੇ ਲੁੱਕ ਛਿਪ ਕੇ ਕੁਝ ਲੈਣਾ ਦੇਣਾ ਕੀਤਾ।
ਦੁਰ ਕਰ ਕਰੇ ਬਿਦਤ ਹੋਏ ਪਕੜੇ ਸਦਨ ਲੂਟ ਲੈ ਤੇ ਲੇਵੇ।
ਜੇਕਰ ਕਿਸੇ ਨੇ ਕੋਈ ਲੁੱਕ ਛਿਪ ਕੇ ਕਿਸੇ ਤਰ੍ਹਾਂ ਦਾ ਕੋਈ ਲੈਣਾ ਦੇਣਾ ਕੀਤਾ, ਉਹਨਾਂ ਨੂੰ ਕੋਈ ਵੀ ਸਹਾਇਤਾ ਦਿੱਤੀ ਗੁਰੂ ਨੂੰ ਜਾਂ ਉਹਨਾਂ ਦੇ ਸਿੰਘਾਂ ਨੂੰ, ਤੇ ਜਦੋਂ ਪ੍ਰਗਟ ਹੋਇਆ ਤੇ ਉਹਦਾ ਘਰ ਬਾਰ ਲੁੱਟਿਆ ਜਾਵੇਗਾ, ਉਹਨੂੰ ਵੱਡੀ ਭਾਰੀ ਸਜ਼ਾ ਦਿੱਤੀ ਜਾਵੇਗੀ।
ਰੋਪੜ ਯਾਰ ਹੁਸ਼ਿਆਰਪੁਰਾਪੁਰ ਇਤਿਹਾਸਕ ਸਭ ਠਾਕੇ।
ਨੇੜੇ ਅਨੰਦਪੁਰ ਸਾਹਿਬ ਦੇ ਜਿਹੜੇ ਇਲਾਕੇ ਨੇ, ਰੋਪੜ ਸ਼ਹਿਰ ਹੈ ਜਾਂ ਹੁਸ਼ਿਆਰਪੁਰ ਇਤਿਹਾਸਕ, ਇਹ ਜਿਤਨੇ ਵੀ ਇਲਾਕੇ ਹਨ,
ਦੂਰ ਦੂਰ ਚੋਂ ਦਿਸ਼ ਘਰ ਡੇਰੇ ਤ੍ਰਸਤ ਅਨੰਦਪੁਰ ਤਾਕੇ।
ਇਹ ਜਿਤਨੇ ਇਲਾਕੇ ਨੇ ਨੇੜੇ ਨੇੜੇ ਦੇ, ਹੁਸ਼ਿਆਰਪੁਰ ਰੋਪੜ ਇਤਿਹਾਸਕ, ਦੂਰ ਦੂਰ ਤੱਕ ਸਾਰੇ ਪਾਸੇ ਇਸ ਤਰ੍ਹਾਂ ਦਾ ਢੰਡੋਰਾ ਫਰਾ ਦਿੱਤਾ। ਔਰ ਸਾਰੇ ਲੋਕ ਨਗਰ ਵਾਸੀ ਜਿਹੜੇ ਹਨ ਉਹ ਫੌਜ ਤੋਂ ਥਰ ਥਰ ਕੰਬਦੇ ਹਨ।
ਇਮ ਘੇਰਾ ਕਰ ਲਸ਼ਕਰ ਉਤਰਿਓ ਆਏ ਜਾਏ ਨਹੀਂ ਕੋਈ।
ਭਾਈ ਸਾਹਿਬ ਜੀ ਕਹਿੰਦੇ ਨੇ ਇਸ ਤਰ੍ਹਾਂ ਦੇ ਨਾਲ ਫੌਜ ਨੇ ਚਾਰੇ ਪਾਸਿਆਂ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੈ ਔਰ ਕਿਸੇ ਨੂੰ ਅੰਦਰ ਜਾਣ ਨਹੀਂ ਦਿੰਦੇ ਤੇ ਬਾਹਰ ਵੀ ਨਹੀਂ ਆਉਣ ਦਿੰਦੇ।
ਕਬ ਕਬ ਚੜ੍ਹੇ ਖਾਲਸਾ ਤੇ ਉਤ ਅੜੇ ਅਰੀ ਰਣ ਹੋਏ।
ਕਦੇ ਕਦੇ ਖਾਲਸਾ ਜੀ ਅੰਦਰੋਂ ਕਿਲੇ ਦੇ ਵਿੱਚੋਂ ਨਿਕਲ ਕੇ ਆਪਣੀ ਮੌਜ ਦੇ ਵਿੱਚ ਬਾਹਰ ਨਿਕਲਦੇ ਨੇ ਤੇ ਫਿਰ ਮੁਗਲਾਂ ਦੇ ਨਾਲ ਬੜਾ ਅੜ ਕੇ ਜੰਗ ਹੁੰਦਾ ਹੈ। ਇਸ ਤਰ੍ਹਾਂ ਦੇ ਨਾਲ ਇਹ ਫੌਜ ਨੇ ਘੇਰਾ ਪਾਇਆ ਹੋਇਆ ਹੈ। ਇਹ ਪਾਵਨ ਕਥਾ ਨੂੰ ਜਿਸ ਤਰ੍ਹਾਂ ਦੇ ਨਾਲ ਹੁਣ ਅੱਗੇ ਭਾਈ ਸਾਹਿਬ ਜੀ ਤੋਰਨਗੇ, ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੇ ਪ੍ਰਸੰਗ ਨੂੰ ਵਿਚਾਰਨ ਦਾ ਯਤਨ ਕਰਾਂਗੇ। ਸਮੇਂ ਅਨੁਸਾਰ ਇਤਨੀ ਸੇਵਾ ਪ੍ਰਵਾਨ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਬਖਸ਼ਣੀ ਜੀ।
ਕਬ ਕਬ ਚੜ੍ਹੇ ਖਾਲਸਾ ਤੇ ਉਤ ਅਰਹੇ ਅਰੀ ਰਣ ਹੋਏ।
ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗਮ ਪੂਰਨ ਮੋਹੇ ਮਯਾ, ਅੰਧ ਕੂਪ ਮਹਾਪਿਆਨ ਨਾਨਕ ਪਾਰ, ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈ ਦੁਖ ਪੰਜਨ ਗੁਣ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕਰ ਸਦਾ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ, ਹੇ ਸੰਤ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ
ਪਰੋਏ,
ਆਏ ਪ੍ਰਭ ਸਰਨਾਗਤੀ ਕਿਰਪਾ ਨਿਤ
ਦਇਆਲ,
ਏਕ ਅੱਖਰ ਹਰ ਮਨ ਬਸਤ ਨਾਨਕ ਹੋਤ
ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤ ਰਹਿ
ਪਾਰ,
ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤ ਰਹਿ
ਪਾਰ,
ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।